ਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ
ਕਰਮ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਰਸਨਾ ਪਵਿੱਤਰ ਕਰੋ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਕਰਨ ਲੱਗੇ ਹੋ। ਤੇਰਵੀਂ ਅਸ਼ਟਪਦੀ ਦਾ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਪਾਤਸ਼ਾਹ ਦਾ ਹੁਕਮ ਹੈ ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਾਨੂੰ ਸੰਤ ਦੀ ਸਰਣ ਵਿੱਚ ਆਉਣ ਤੋਂ ਪਹਿਲਾਂ ਸੰਤ ਬਾਰੇ ਗਿਆਨ ਹੋਣਾ ਚਾਹੀਦਾ ਹੈ ਕਿ ਸੰਤ ਕਹਿੰਦੇ ਕਿਸ ਨੂੰ ਨੇ। ਅਸੀਂ ਲੋਕ ਸ਼ਾਇਦ ਆਪਣੇ ਆਪ ਕਿਸੇ ਸਿੱਟੇ 'ਤੇ ਨਾ ਪੁੱਜ ਸਕੀਏ, ਕਿਉਂਕਿ ਸੰਤ ਨੂੰ ਅਸੀਂ ਨਹੀਂ ਜਾਣ ਸਕਦੇ। ਅਸੀਂ ਕੇਵਲ ਬਾਹਰੀ ਲਿਬਾਸ ਦੇਖ ਸਕਦੇ ਹਾਂ, ਉਸ ਦੇ ਬਾਹਰੀ ਕਰਮ ਦੇਖ ਸਕਦੇ ਹਾਂ, ਉਸ ਦਾ ਉੱਠਣਾ ਬੈਠਣਾ, ਉਸ ਦਾ ਬੋਲਣਾ, ਉਸ ਦੀ ਸੰਗਤ, ਜਿਤਨੇ ਬਾਹਰੀ ਕਰਮ ਨੇ ਇਹ ਅਸੀਂ ਦੇਖ ਸਕਦੇ ਹਾਂ। ਬਾਹਰੀ ਕਰਮ ਜੋ ਕਰਦਾ ਹੈ ਇਹ ਜ਼ਰੂਰੀ ਨਹੀਂ ਕਿ ਉਹ ਸੰਤ ਹੋਵੇ। ਸੰਸਾਰ ਨੂੰ ਅਗਰ ਥੋੜ੍ਹੀ ਦੇਰ ਲਈ ਭੁਲਾਇਆ ਜਾ ਸਕਦਾ ਹੈ ਤਾਂ ਜ਼ਿਆਦਾ ਦੇਰ ਲਈ ਕਿਉਂ ਨਹੀਂ। ਥੋੜ੍ਹੀ ਕੁਸ਼ਲਤਾ ਚਾਹੀਦੀ ਹੈ। ਕੋਈ ਵਿਅਕਤੀ ਜ਼ਿਆਦਾ ਦੇਰ ਲਈ ਵੀ ਭੁਲਾ ਸਕਦਾ ਹੈ, ਪਰ ਬਾਹਰੀ ਕਰਮਾਂ ਦੇ ਕਰਨ ਨਾਲ ਕੋਈ ਸੰਤ ਨਹੀਂ ਬਣ ਜਾਂਦਾ। ਨਾ ਅਸੀਂ ਸੰਤ ਤੱਕ ਪਹੁੰਚ ਸਕਦੇ ਹਾਂ, ਬਲਕਿ ਸੰਤ ਨੂੰ ਖੋਜਣ ਲਈ, ਸੰਤ ਨੂੰ ਸਮਝਣ ਲਈ ਸਾਨੂੰ ਗੁਰੂ ਦਾ ਆਸਰਾ ਲੈਣਾ ਪਏਗਾ, ਕਿਉਂਕਿ ਗੁਰੂ ਦੱਸੇਗਾ ਸੰਤ ਕੈਸਾ ਹੁੰਦਾ ਹੈ। ਕਈ ਵਾਰ ਐਸਾ ਹੁੰਦਾ ਹੈ ਕਿ ਅਸੀਂ ਕਿਸੇ ਵਿਅਕਤੀ ਨੂੰ ਝੱਟ ਹੀ ਬ੍ਰਹਮ ਗਿਆਨੀ ਕਹਿ ਦਿੰਦੇ, ਝੱਟ ਹੀ ਸੰਤ ਦੀ ਉਪਾਧੀ ਦੇ ਦਿੰਦੇ, ਪਰ ਕਿਤਨੇ ਕਿਤਨੇ ਵਿਸ਼ੇਸ਼ਣ ਉਸ ਦੇ ਨਾਮ ਨਾਲ ਲਾ ਕੇ ਉਸ ਨੂੰ ਪੁਕਾਰਦੇ। ਫਿਰ ਕਈ ਵਾਰ ਅਸੀਂ ਉਸੇ ਵਿਅਕਤੀ ਦੀ ਨਿੰਦਾ ਵੀ ਕਰਦੇ। ਉਹ ਕਿਉਂ ਹੈ? ਕਿਉਂਕਿ ਸਾਨੂੰ ਸੋਝੀ ਨਹੀਂ ਹੈ ਕਿ ਸੰਤ ਕਿਸ ਨੂੰ ਕਹਿੰਦੇ ਨੇ। ਮੈਂ ਆਪ ਜੀ ਨੂੰ ਪਾਲ ਕਰਾਂ, ਨਾ ਤੁਸੀਂ ਸੰਤ ਬਾਰੇ ਜਾਣ ਸਕਦੇ ਹੋ, ਨਾ ਤੁਸੀਂ ਬ੍ਰਹਮ ਗਿਆਨੀ ਬਾਰੇ ਜਾਣ ਸਕਦੇ ਹੋ। ਕਿਉਂਕਿ ਸੰਤ ਮਨੁੱਖਤਾ ਦੀ ਸਿਖਰ ਹੈ। ਸੰਤ ਤੋਂ ਪਰੇ ਗੁਰੂ ਹੈ, ਹੋਰ ਸੰਤ ਤੋਂ ਪਰੇ ਕੋਈ ਨਹੀਂ। ਔਰ ਸੰਤ ਵਿੱਚ ਅਤੇ ਈਸ਼ਵਰ ਵਿੱਚ ਵੀ ਫਰਕ ਨਹੀਂ ਹੁੰਦਾ। ਬਾਣੀ ਵਿੱਚ ਐਸੇ ਬਚਨ ਆਏ ਨੇ ਕਿ ਸੰਤ ਰਾਮ ਮੈਂ ਭੇਦ ਕਛ ਨਾਹੀਂ, ਇੱਕ ਜਨ ਕਈ ਮੈਂ ਲੱਖ ਕਰੋੜੀ। ਲਿਬਾਸ ਹਰ ਵਿਅਕਤੀ ਧਾਰਨ ਕਰ ਸਕਦਾ ਹੈ, ਪਰ ਹਰ ਵਿਅਕਤੀ ਸੰਤ ਨਹੀਂ ਹੋ ਸਕਦਾ। ਲਿਬਾਸ ਮੈਂ ਵੀ ਪਹਿ ਰਿਹਾ ਹੈ, ਤੁਸੀਂ ਵੀ ਪਹਿਨ ਸਕਦੇ ਹੋ। ਦੂਸਰਾ ਤੀਸਰਾ ਵਿਅਕਤੀ ਕੋਈ ਪਹਿਨ ਸਕਦਾ ਹੈ, ਕੋਈ ਪਾਬੰਦੀ ਨਹੀਂ। ਕੋਈ ਕਾਲਾ ਪਹਿਨ ਲਏ, ਕੋਈ ਨੀਲਾ ਪਹਿਨ ਲਏ, ਕੋਈ ਗੇਰੂਆ ਪਹਿਨ ਲਏ, ਕੋਈ ਸਫੇਦ ਪਹਿਨ ਲਏ। ਇਹ ਤਾਂ ਬੰਦੇ ਦੇ ਆਪਣੇ ਮਨ ਦੀ ਭਾਵਨਾ ਹੈ, ਕਿਸੇ ਵਸਤਰ ਨਾਲ ਸੰਤ ਦਾ ਕੋਈ ਸੰਬੰਧ ਨਹੀਂ। ਸੰਤ ਵਸਤਰਾਂ ਦੇ ਭੇਖ ਤੋਂ ਉੱਚਾ ਹੈ। ਪਰ ਸੰਤ ਨੂੰ ਖੋਜਣ ਲਈ ਜਦੋਂ ਅਸੀਂ ਜਾਵਾਂਗੇ ਤਾਂ ਬਾਣੀ ਨੇ ਐਸੇ ਬਚਨ ਕਹੇ ਨੇ, ਸੰਤ ਦੀ ਪਰਿਭਾਸ਼ਾ ਕਰਦੇ ਹਾਂ ਕਿ ਸੋਈ ਸੰਤ ਜੇ ਭਾਵੈ ਰਾਮ, ਜਿਹੜਾ ਰੱਬ ਨੂੰ ਚੰਗਾ ਲੱਗ ਜਾਏ। ਸੰਤ ਗੋਬਿੰਦ ਕਹਿ ਇੱਕ ਹੈ ਕਾਮ, ਜੋ ਰੱਬ ਨੂੰ ਚੰਗਾ ਲੱਗ ਜਾਏ ਉਹ ਸੰਤ ਹੋ ਜਾਂਦਾ ਹੈ, ਜੋ ਰੱਬ ਨੂੰ ਚੰਗਾ ਨਹੀਂ ਲੱਗਦਾ ਉਹ ਸੰਤ ਨਹੀਂ ਹੋ ਸਕਦਾ। ਬਕਾਇਦਾ ਬਾਣੀ ਨੇ ਐਸੇ ਪੁਰਸ਼ ਦੀਆਂ ਨਿਸ਼ਾਨੀਆਂ ਕਹੀਆਂ ਨੇ ਕਿ ਸੰਤ ਕੌਣ ਹੁੰਦਾ, ਉਹਦੇ ਲੱਛਣ ਕੀ ਨੇ। ਜਿਵੇਂ ਤੁਸੀਂ ਪਿੱਛੇ ਬ੍ਰਹਮ ਗਿਆਨੀ ਬਾਰੇ ਪੜ੍ਹ ਕੇ ਆਏ ਹੋ ਕਿ ਬ੍ਰਹਮ ਗਿਆਨੀ ਕੌਣ ਹੁੰਦਾ ਹੈ, ਮਨ ਸੱਚਾ ਮੁਖ ਸੱਚਾ ਸੋਏ, ਅਵਰ ਨਾ ਦੇਖੇ ਇੱਕ ਸਮਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਐਸੇ ਪੁਰਸ਼ ਨੂੰ, ਸੰਤ ਨੂੰ ਤੁਸੀਂ ਬ੍ਰਹਮ ਗਿਆਨੀ ਕਹਿ ਸਕਦੇ ਹੋ, ਸੰਤ ਨੂੰ ਤੁਸੀਂ ਭਗਤ ਕਹਿ ਸਕਦੇ ਹੋ, ਸੰਤ ਨੂੰ ਤੁਸੀਂ ਸੰਤ ਕਹਿ ਸਕਦੇ ਹੋ, ਸੰਤ ਨੂੰ ਤੁਸੀਂ ਸਾਧੂ ਕਹਿ ਸਕਦੇ ਹੋ। ਪਰ ਐਸੇ ਬ੍ਰਹਮ ਲੀਨ ਪੁਰਸ਼ ਦੇ ਬਕਾਇਦਾ ਲੱਛਣ ਨੇ, ਲਿਬਾਸ ਨਹੀਂ ਹੈ ਮੇਰਾ, ਲੱਛਣ ਬਾਣੀ ਨੇ ਕਹੇ ਨੇ। ਔਰ ਫਿਰ ਮੈਂ ਕਈ ਵਾਰ ਹੈਰਾਨ ਹੁੰਦਾ ਕਿ ਇਤਨੇ ਇਤਨੇ ਪ੍ਰਮਾਣ ਗੁਰੂ ਸਾਹਿਬ ਦੇਣ ਅਤੇ ਅਸੀਂ ਫਿਰ ਭੁੱਲ ਜਾਈਏ। ਗੁਰੂ ਦੀ ਦ੍ਰਿਸ਼ਟੀ ਨਾਲ ਕਦੇ ਅਸੀਂ ਸੰਤ ਨੂੰ ਵੇਖਣ ਦਾ ਯਤਨ ਨਹੀਂ ਕੀਤਾ। ਮੈਂ ਫਿਰ ਅਰਜ਼ ਕਰਾਂ ਕਿ ਬਾਹਰੀ ਕਰਮ ਹਰ ਵਿਅਕਤੀ ਕਰ ਸਕਦਾ ਹੈ, ਕਿਉਂਕਿ ਤੁਸੀਂ ਬਾਹਰੀ ਕਰਮਾਂ 'ਤੇ ਰੀਝ ਜਾਂਦੇ ਹੋ। ਇੱਕ ਵਿਅਕਤੀ ਦਰਵਾਜ਼ਾ ਬੰਦ ਕਰਕੇ ਅੰਦਰ ਬੈਠਾ ਹੈ ਅਤੇ ਤੁਸੀਂ ਉਸ 'ਤੇ ਰੀਝ ਜਾਓਗੇ ਕਿ ਬੜਾ ਮਹਾਨ ਸੰਤ ਹੈ। ਬਸ 24 ਘੰਟਿਆਂ ਵਿੱਚ ਇੱਕ ਘੰਟਾ ਦਰਵਾਜ਼ਾ ਖੁੱਲ੍ਹਦਾ, ਇੱਕ ਘੰਟਾ ਸੰਗਤ ਨੂੰ ਮਿਲਦਾ ਅਤੇ ਸੰਤ ਹੈ। ਇੱਕ ਦੇ ਦਰਵਾਜ਼ੇ ਖੁੱਲ੍ਹੇ ਨੇ, 24 ਘੰਟਿਆਂ 'ਚ ਜਦੋਂ ਮਰਜ਼ੀ ਮਿਲ ਸਕਦੇ ਹੋ। ਤੁਹਾਡੀ ਦ੍ਰਿਸ਼ਟੀ ਵਿੱਚ ਉਸ ਦਾ ਉਤਨਾ ਮੁੱਲ ਨਹੀਂ ਹੋਏਗਾ ਜਿਤਨਾ ਇੱਕ ਘੰਟਾ ਦਰਵਾਜ਼ਾ ਖੋਲ੍ਹਣ ਵਾਲੇ ਦਾ ਹੈ, ਕਿਉਂਕਿ ਤੁਸੀਂ ਐਸੇ ਵਿਅਕਤੀ ਨੂੰ ਜਿਹੜਾ 24 ਘੰਟੇ ਦਰਵਾਜ਼ੇ ਖੋਲ੍ਹ ਕੇ ਸਭ ਨੂੰ ਮਿਲ ਕੇ ਸਭ ਨਾਲ ਗੱਲਬਾਤ ਕਰਦਾ ਹੈ, ਤੁਸੀਂ ਉਸ ਨੂੰ ਖੱਚਤ ਸਮਝੋਗੇ ਕਿ ਖੱਚਤ ਹੈ ਮਾਇਆ ਵਿੱਚ, ਖੱਚਤ ਹੈ ਸੰਸਾਰ ਵਿੱਚ, ਇਹ ਖਪਿਆ ਹੋਇਆ ਹੈ, ਇਹ ਸੰਤ ਨਹੀਂ ਹੋ ਸਕਦਾ। ਪਰ ਇਹ ਕੋਈ ਦ੍ਰਿਸ਼ਟੀ ਨਹੀਂ ਹੈ ਸਾਧੂ ਨੂੰ ਰੱਖਣ ਦੀ। ਬਾਣੀ ਦੀ ਦ੍ਰਿਸ਼ਟੀ ਨਾਲ ਸਾਧੂ ਨੂੰ ਵੇਖਿਆ ਜਾ ਸਕਦਾ ਹੈ। ਪਰ ਬਾਣੀ ਨੇ ਬਕਾਇਦਾ ਸੰਤ ਦੇ ਲੱਛਣ ਕਹੇ ਨੇ। ਗੁਰਦੇਵ ਪਿਤਾ ਫਰਮਾਨ ਕਰਦੇ ਨੇ ਕਿ ਸੰਤ ਅਤੇ ਰਾਮ ਵਿੱਚ ਕੋਈ ਅੰਤਰ ਨਹੀਂ ਹੈ। ਕਬੀਰ ਜੀ ਨੇ ਐਸੇ ਬਚਨ ਕਹੇ, ਕਬੀਰ ਸੰਤਾਂ ਕੋ ਮਤ ਕੋਈ ਨਿੰਦੋ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਬਵੇਖੋ। ਰਾਮ ਸੰਤ ਮੈਂ ਭੇਦ ਕਸ਼ ਨਹੀਂ, ਸੋਈ ਸੰਤ ਜੇ ਭਾਵੇ ਰਾਮ, ਸੰਤ ਦੀ ਨਿਸ਼ਾਨੀ ਹੈ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਸ਼ ਪੋਚ। ਉਹ ਨਿਤਾ ਪ੍ਰਤੀ ਪਰ ਉਪਕਾਰ ਕਰਦਾ ਹੈ ਔਰ ਪਰ ਉਪਕਾਰ ਲਈ ਸੋਚਦਾ ਹੈ, ਪਰ ਕਿਸੇ ਚੀਜ਼ ਵਿੱਚ ਉਹ ਲਪਾਏਮਾਨ ਨਹੀਂ ਹੁੰਦਾ। ਧਨ ਸੰਸਾਰ ਨੂੰ ਛੱਡਦਾ ਹੈ, ਸੰਸਾਰ ਦੇ ਲੋਕ ਧਨ ਦੇ ਹੱਥੋਂ ਛਲੇ ਜਾਂਦੇ ਨੇ, ਪਰ ਬਾਣੀ ਕਹਿੰਦੀ ਕਿ ਸੰਤ ਮਾਇਆ ਨੂੰ ਛੱਲ ਲੈਂਦੇ ਨੇ। ਸਤਿਗੁਰੂ ਪਾਤਸ਼ਾਹ ਦੇ ਬਚਨ ਨੇ, ਬਕਾਇਦਾ ਨਿਸ਼ਾਨੀਆਂ ਨੇ ਸਾਧੂ ਦੀਆਂ ਕਿ ਸੰਤ ਕੌਣ ਹੁੰਦਾ ਹੈ। ਉਹਨਾਂ ਨਿਸ਼ਾਨੀਆਂ ਨੂੰ ਆਧਾਰ ਰੱਖ ਕੇ ਤੁਸੀਂ ਦੇਖ ਸਕਦੇ ਹੋ। ਔਰ ਐਸੇ ਬਚਨ ਬਾਣੀ ਵਿੱਚ ਆਏ ਨੇ ਕਿ ਆਠ ਪਹਿਰ ਨਿਕਟ ਕਰ ਜਾਣੇ, ਇਹ ਪਹਿਲੀ ਨਿਸ਼ਾਨੀ ਹੈ। ਰੱਬ ਨੂੰ ਅੱਠੇ ਪਹਿਰ ਆਪਣੇ ਨੇੜੇ ਜਾਂਦਾ ਹੈ। ਦੂਸਰੀ ਨਿਸ਼ਾਨੀ ਹੈ ਪ੍ਰਭ ਕਾ ਕੀਆ ਮੀਠਾ ਮਨ ਹੈ, ਜੋ ਰੱਬ ਕਰਦਾ ਹੈ ਉਸਨੂੰ ਮਿੱਠਾ ਕਰਕੇ ਮੰਨ ਲੈਂਦਾ, ਮੇਰਾ ਪੜ੍ਹਦਾ ਹੀ ਨਹੀਂ ਕਿ ਤੇਰਾ ਕੀ ਆ ਮਿੱਠਾ ਲੱਗਦਾ, ਬਲਕਿ ਉਸ ਨੂੰ ਮਿੱਠਾ ਕਰਕੇ ਮੰਨਦਾ ਹੈ। ਪ੍ਰਭ ਕਾ ਕੀ ਆ ਮਿੱਠਾ ਮਨ ਹੈ। ਤੀਜੀ ਨਿਸ਼ਾਨੀ ਹੈ ਏਕ ਨਾਮ ਸੰਤਨ ਆਧਾਰ, ਉਹ ਰੱਬ ਦੇ ਨਾਮ ਨੂੰ ਆਪਣਾ ਆਸਰਾ ਬਣਾ ਲੈਂਦਾ, ਨਾਮ ਨੂੰ ਆਪਣਾ ਆਸਰਾ ਸਮਝਦਾ, ਨਾਮ ਨਾਲ ਸਾਂਝ ਪਾ ਲੈਂਦਾ, ਸੰਸਾਰ ਨਾਲ ਸਾਂਝ ਟੁੱਟ ਜਾਂਦੀ, ਰਹਿੰਦਾ ਸੰਸਾਰ ਵਿੱਚ ਹੈ, ਵਿਚਰਦਾ ਸੰਸਾਰ ਵਿੱਚ ਹੈ, ਰਹਿੰਦਾ ਪੱਕੇ ਮਹੱਲਾਂ ਵਿੱਚ ਹੈ, ਰਹਿੰਦਾ ਮਾਇਆ ਵਿੱਚ ਹੈ, ਪਰ ਲਪਾਏਮਾਨ ਨਹੀਂ। ਏਕ ਨਾਮ ਸੰਤਨ ਆਧਾਰ ਤੀਜੀ ਨਿਸ਼ਾਨੀ ਹੈ। ਚੌਥੀ ਨਿਸ਼ਾਨੀ ਹੈ ਹੋਏ ਰਹੇ ਸਭ ਕੀ ਪਗਸਾਰ, ਸਾਰਿਆਂ ਦੀ ਚਰਨ ਧੂੜੀ ਹੋ ਕੇ ਵਿਚਰਦਾ ਹੈ। ਬਾਣੀ ਕਹਿੰਦੀ ਹੈ ਸੰਤ ਰਹਿਤ ਸੁਣੋ ਮੇਰੇ ਭਾਈ, ਪਾ ਕੀ ਮਹਿਮਾ ਕਥਨ ਨਾ ਜਾਈ। ਪੰਜਵੀਂ ਨਿਸ਼ਾਨੀ ਹੈ ਵਰਤਣ ਜਾਂ ਕਹਿ ਕੇਵਲ ਨਾਮ, ਉਹ ਹਰ ਆਏ ਵਿਅਕਤੀ ਨਾਲ ਨਾਮ ਦੀ ਗੱਲ ਕਰਦਾ ਹੈ, ਹਰ ਵਿਅਕਤੀ ਨੂੰ ਨਾਮ ਦੇ ਲੜ ਲਾਉਂਦਾ ਹੈ, ਨਾਮ ਜਪਣ ਲਈ ਕਹਿੰਦਾ ਹੈ ਕਿਉਂਕਿ ਆਪ ਜਪਦਾ ਹੈ। ਛੇਵੀਂ ਨਿਸ਼ਾਨੀ ਹੈ ਆਨੰਦ ਰੂਪ ਕੀਰਤਨ ਬਿਸਰਾਮ, ਉਹ ਆਨੰਦ ਸਰੂਪ ਹੈ ਔਰ ਰੱਬ ਦੀ ਕੀਰਤੀ ਵਿੱਚ ਟਿਕਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੱਤਵੀਂ ਨਿਸ਼ਾਨੀ ਹੈ ਮਿੱਤਰ ਸੱਤਰ ਜਾਂ ਕਾ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਇਹ ਅੱਠਵੀਂ ਨਿਸ਼ਾਨੀ ਹੈ। ਨੌਵੀਂ ਨਿਸ਼ਾਨੀ ਹੈ ਸੂਰ ਬੀਰ ਬਚਨ ਕੇ ਬਲੀ, ਬਚਨਾਂ ਦਾ ਪੂਰਾ ਹੈ। ਅਤੇ ਦਸਵੀਂ ਨਿਸ਼ਾਨੀ ਹੈ ਕੌਲਾਂ ਬਪਰੀ ਸੰਤੀ ਛਲੀ, ਮਾਇਆ ਲੋਕਾਂ ਨੂੰ ਛੱਲਦੀ ਹੈ, ਉਹ ਮਾਇਆ ਨੂੰ ਛੱਲ ਲੈਂਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਧੂ ਦੀਆਂ ਨਿਸ਼ਾਨੀਆਂ ਨੇ, ਜੀਵਨ ਮੁਕਤ ਪੁਰਸ਼ ਹੈ ਸਾਧੂ, ਅਤੇ ਜੀਵਨ ਮੁਕਤ ਪੁਰਸ਼ ਦੇ ਲੱਛਣ ਤੁਸੀਂ ਪਿੱਛੇ ਪੜ੍ਹ ਕੇ ਆਏ ਹੋ, ਉਹਦੇ ਵੀ ਬਕਾਇਦਾ ਨਿਸ਼ਾਨੀਆਂ ਨੇ। ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੋਗਤ ਨਾਨਕ, ਉਹ ਪੁਰਖ ਕਹੀਏ ਜੀਵਨ ਮੁਕਤ। ਸਾਧੂ ਬ੍ਰਹਮ ਲੀਨ ਹੈ, ਬ੍ਰਹਮ ਵਿੱਚ ਅਭੇਦ ਰਹਿੰਦਾ ਹੈ, ਸੰਸਾਰ ਤੇ ਵਿਚਰਦਿਆਂ ਵੀ ਈਸ਼ਵਰ ਨਾਲ ਜੁੜਿਆ ਰਹਿੰਦਾ ਹੈ। ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਦੀਆਂ 17 ਨਿਸ਼ਾਨੀਆਂ ਕਹੀਆਂ ਨੇ। ਆਪ ਸ਼ਬਦ ਪੜ੍ਹਦੇ ਹੋ, ਸੁਣਦੇ ਹੋ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹਾਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨਾ ਨਿੰਦਿਆ ਨਾ ਉਸਤਤ ਜਾਂਕੈ, ਲੋਭ ਮੋਹ ਅਭਿਮਾਨ, ਹਰ ਸੋਗ ਤੇ ਰਹਿ ਨਿਆਰੋ, ਨਾ ਹੀ ਮਾਨ ਅਪਮਾਨ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ, ਨਾਹਿਨ ਤੇ ਕਟ ਬ੍ਰਹਮ ਨਿਵਾਸ, ਗੁਰ ਕਿਰਪਾ ਜੈ ਨਰਕੋ ਕੀਨੀ, ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ, ਜੋ ਪਾਣੀ ਸੰਗ ਪਾਣੀ। ਇਹ ਸੰਤ ਦੇ 17 ਲੱਛਣ ਨੇ। ਯਾਦ ਰੱਖਿਓ, ਅੱਜ ਅਸੀਂ ਕਹਿੰਦੇ ਹਾਂ ਨਾ ਨਾਮ ਕੀ ਜਪਣਾ ਹੈ, ਪਰ ਕਦੇ ਆਪਣੇ ਮਨ ਵਿੱਚ ਇਸ ਗੱਲ ਨੂੰ ਵਿਚਾਰਿਆ ਕਰੋ ਕਿ ਜਿਤਨੇ ਜੋਗੀ ਜਤੀ ਤਪੀ ਸੰਨਿਆਸੀ ਸਭ ਜਪਣ ਵਾਲੇ ਨੇ, ਜਿੰਨੇ ਲੋਕ, ਉਹ ਕੇਵਲ ਇੱਕ ਸਵਾਸ ਲਈ ਜਪ ਰਹੇ ਨੇ। ਇੱਕ ਸਵਾਸ ਲਈ ਇਹ ਸੰਘਰਸ਼ ਸਾਰਾ ਜ਼ਿੰਦਗੀ ਭਰ ਕੀਤਾ ਜਾ ਰਿਹਾ ਹੈ। ਉਹ ਕਿਹੜਾ ਸਵਾਸ ਹੈ? ਜਦੋਂ ਬੰਦੇ ਦਾ ਆਖਰੀ ਸਵਾਸ ਨਿਕਲਦਾ ਨਾ, ਤੇ ਜਿੰਨੀਆਂ ਮਨ ਦੀਆਂ ਕਲਪਨਾਵਾਂ ਜ਼ਿੰਦਗੀ ਭਰ ਨੇ, ਉਹ ਜਿਹੜੇ ਕਾਮਨਾ ਪੂਰੀਆਂ ਨਹੀਂ ਹੋਈਆਂ, ਉਹਨਾਂ ਕਾਮਨਾ ਨੂੰ ਨਾਲ ਲੈ ਕੇ ਨਿਕਲ ਜਾਂਦਾ। ਜਦੋਂ ਕਾਮਨਾ ਉਸ ਸਵਾਸ ਦੇ ਨਾਲ ਸਰੀਰ ਤੋਂ ਬਾਹਰ ਨਿਕਲਦੀਆਂ ਨੇ, ਉਹਨਾਂ ਕਾਮਨਾਵਾਂ ਕਰਕੇ ਇਸ ਦਾ ਪੁਨਰ ਜਨਮ ਹੁੰਦਾ, ਦੁਬਾਰਾ ਜਨਮ ਹੁੰਦਾ ਹੈ। ਸਾਧੂ ਲੋਕ, ਜੋਗੀ ਲੋਕ, ਸੰਨਿਆਸੀ ਲੋਕ, ਤਪਸਵੀ ਲੋਕ, ਰੱਬ ਦੇ ਪਿਆਰੇ ਭਗਤ ਜਨ ਉਸ ਬੰਦਗੀ ਕੇਵਲ ਇਸ ਲਈ ਕਰਦੇ ਨੇ, ਇਸ ਲਈ ਉਹਨੂੰ ਪੱਕਾ ਕਰਦੇ ਨੇ ਉਸ ਸਬਕ ਨੂੰ, ਕਿ ਜਦੋਂ ਆਖਰੀ ਸਵਾਸ ਨਿਕਲੇ ਤੇ ਵਾਹਿਗੁਰੂ ਚਿੱਤ ਆਵੇ, ਆਰਾਮ ਚਿੱਤ ਆਵੇ, ਧਿਆਨ ਉਸ ਨਾਲ ਜੁੜਿਆ ਰਹੇ, ਕਿਉਂਕਿ ਆਖਰੀ ਸਵਾਸ ਐਸੀ ਘਟਨਾ ਹੈ ਜਿੱਧਰ ਉਹ ਘਟ ਗਈ ਵੈਸਾ ਹੀ ਹੋ ਜਾਏਗਾ। ਅਸੀਂ ਬਾਣੀ ਵਿੱਚ ਇੱਕ ਵਿਅਕਤੀ ਦੀ ਕਹਾਣੀ ਪੜ੍ਹਦੇ ਹਾਂ, ਜਿਸ ਦਾ ਨਾਮ ਅਜਾਮਲ ਹੈ। ਬਾਣੀ ਕਹਿੰਦੀ, ਅਜਾਮਲ ਪਾਪੀ ਜਗ ਜਾਣੈ, ਨਿਮਕ ਮਹਿ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਵੀ ਉਤਰਸ ਪਾਰਾ। ਅਜਾਮਲ ਪਾਪੀ ਹੈ, ਪਰ ਐਸਾ ਹੈ ਵੇਸਵਾ ਨਾਲ ਸ਼ਾਦੀ ਕਰ ਲਈ, ਉਤੋਂ ਬੱਚੇ ਪੈਦਾ ਕੀਤੇ। ਆਖਰੀ ਬੱਚਾ ਜਦੋਂ ਪੈਦਾ ਹੋਇਆ ਉਸਦਾ ਨਾਮ ਨਾਰਾਇਣ ਰੱਖਿਆ। ਸਾਧੂ ਨਾਲ ਸੰਗਤ ਹੋ ਗਈ, ਕਹਿਣ ਲੱਗਾ ਇਹਦਾ ਨਾਮ ਰੱਖਣਾ, ਕਹਿੰਦੇ ਨਾਰਾਇਣ ਰੱਖ ਦੇ। ਹੁਣ ਬੱਚਾ ਛੋਟਾ ਹੈ, ਉਸ ਨਾਲ ਪਿਆਰ ਹੈ, ਉਸਨੂੰ ਨਾਰਾਇਣ 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 ਕਹਿ ਕੇ ਆਵਾਜ਼ਾਂ ਮਾਰਦਾ ਰਹਿੰਦਾ। ਆਖੀਰ ਸਮਾਂ ਆ ਗਿਆ, ਬਾਣੀ ਚ ਦੱਸਦੀ ਹੈ ਕਿ ਜਦੋਂ ਨਾਰਾਇਣ ਨੂੰ ਪੁਕਾਰਨ ਲੱਗਿਆ ਤੇ ਯਾਦ ਆ ਗਈ ਇਸ ਗੱਲ ਦੀ, ਮੈਂ ਕਿਸ ਨਾਰਾਇਣ ਨੂੰ ਆਵਾਜ਼ ਮਾਰਦਾ ਹਾਂ? ਨਾਰਾਇਣ ਤਾਂ ਈਸ਼ਵਰ ਦਾ ਨਾਮ ਹੈ। ਉਧਰੋਂ ਨਾਰਾਇਣ ਕਹਿਆ, ਈਸ਼ਵਰ ਦੀ ਯਾਦ ਆ ਗਈ, ਇੱਕ ਵਾਰ ਨਾਰਾਇਣ ਕਹਿਆ ਤੇ ਮੁਕਤ ਹੋ ਗਿਆ। ਬਾਣੀ ਵਿੱਚ ਐਸਾ ਉਲੇਖ ਆਇਆ ਹੈ ਕਿ ਅਜਾ ਮਲ ਉਧਰਿਆ ਕਹਿ ਇੱਕ ਵਾਰ। ਨਾਰਾਇਣ ਨਾਰਾਇਣ ਕਰਕੇ ਤਾਂ ਆਵਾਜ਼ਾਂ ਪਹਿਲਾਂ ਵੀ ਮਾਰਦਾ ਸੀ, ਪਰ ਉਹ ਇੱਕ ਵਾਰ ਜਿਹੜਾ ਨਾਰਾਇਣ ਕਿਹਾ, ਉਹ ਨਾਰਾਇਣ ਈਸ਼ਵਰ ਨੂੰ ਯਾਦ ਕਰਕੇ ਕਿਹਾ। ਉਧਰੋਂ ਨਾਰਾਇਣ ਕਹਿਆ, ਉਧਰੋਂ ਸਵਾਸ ਨਿਕਲ ਗਏ। ਤੋ ਬਾਣੀ ਕਹਿੰਦੀ ਉਸ ਦਾ ਉਧਾਰ ਹੋ ਗਿਆ, ਅਜਾ ਮਲ ਉਧਰਿਆ ਕਹਿ ਇੱਕ ਵਾਰ। ਆਪ ਜੀ ਨੇ ਸਾਨੂੰ ਸਮਝਾਉਣ ਲਈ ਐਸਾ ਕੁਝ ਕਿਹਾ ਹੈ ਕਿ ਸੁਣ ਸਾਖੀ, ਜਪ ਮਨ ਪਿਆਰ, ਅਜਾ ਮਲ ਉਧਰਿਆ ਕਹਿ ਇੱਕ ਵਾਰ, ਵਾਲਮੀਕਿ ਹੋਆ ਸਾਧੂ ਸੰਗ, ਪ੍ਰਭੂ ਕੋ ਮਿਲਿਆ ਹਰ ਨਿਸੰਗ, ਧੰਨੇ ਸੇਵਿਆ ਬਾਲ ਬੁੱਧ, ਤਰਲੋਚਨ ਗੁਰਮਿਲ ਭਈ ਸੁਧ। ਐਸੇ ਸਾਨੂੰ ਉਹਨਾਂ ਭਗਤਾਂ ਦੇ ਪ੍ਰਮਾਣ ਦਿੱਤੇ ਕਿ ਇਹਨਾਂ ਨੂੰ ਪ੍ਰਾਪਤੀ ਹੋਈ। ਆਖਰੀ ਸਵਾਸ ਲਈ ਇਹ ਸਾਰਾ ਸੰਘਰਸ਼ ਹੈ। ਜ਼ਿੰਦਗੀ ਭਰ ਧਨ ਪਿੱਛੇ ਲੱਗੇ ਰਹੋਗੇ ਅਤੇ ਆਖਰੀ ਸਵਾਸ ਧਨ ਨਾਲ ਹੀ ਗੁਜ਼ਰਨਗੇ, ਨਾਰਾਇਣ ਨਾਲ ਨਹੀਂ। ਮਹਾਂਪੁਰਸ਼ ਬਚਨ ਸੁਣਾਇਆ ਕਰਦੇ ਸਨ, ਕਹਿਣ ਲੱਗੇ ਕੋਈ ਸੇਠ ਹੈ, ਹਟਵਾਣੀ ਹੈ, ਦੁਕਾਨ ਕਰਦਾ ਹੈ, ਅੱਠੇ ਪੈਰ ਬਿਰਤੀ ਦੁਕਾਨ ਵਿੱਚ ਰਹਿੰਦੀ ਹੈ। ਦੁਕਾਨ ਵਿੱਚ ਬਿਰਤੀ ਰਹਿੰਦਿਆਂ ਰਹਿੰਦਿਆਂ ਕੀ ਹੋਇਆ, ਅੰਤ ਸਮਾਂ ਆ ਗਿਆ। ਹੁਣ ਤਿੰਨ ਪੁੱਤਰ ਨੇ, ਪਰ ਹਿੰਦੁਸਤਾਨ ਦੀ ਐਸੀ ਪ੍ਰਥਾ ਹੈ ਕਿ ਜਦੋਂ ਕੋਈ ਮਾਤਾ ਪਿਤਾ ਚਲਾਣਾ ਕਰਦਾ ਹੈ, ਪਰ ਐਸਾ ਕਿਹਾ ਜਾਂਦਾ ਹੈ ਕਿ ਸਾਰੇ ਇਹਦੇ ਮੂੰਹ 'ਚ ਭਾਈ ਪਾਣੀ ਪਾਓ। ਹੁਣ ਘਰ ਵਾਲੀ ਔਰਤ ਵੀ ਪਾਸ ਹੈ, ਤਿੰਨ ਪੁੱਤਰ ਵੀ ਪਾਸ ਨੇ, ਪਰ ਵਾਰ ਵਾਰ ਸਾਰੇ ਉਸ ਸ਼ਾਹੂਕਾਰ ਦੇ ਮੂੰਹ ਵਿੱਚ ਪਾਣੀ ਪਾ ਰਹੇ। ਹੋਸ਼ ਨਹੀਂ ਹੈ, ਥੋੜ੍ਹੀ ਹੋਸ਼ ਪ੍ਰਤੀ ਪੁੱਛਦਾ ਵੱਡਾ ਪੁੱਤਰ ਕਿੱਥੇ ਹੈ। ਘਰ ਵਾਲੀ ਕਹਿਣ ਲੱਗੀ ਤੁਹਾਡੀ ਸੇਵਾ ਕਰ ਰਿਹਾ ਹੈ, ਤੁਹਾਡੇ ਪਾਸ ਬੈਠਾ ਹੈ। ਉਸ ਤੋਂ ਛੋਟੇ ਦਾ ਨਾਮ ਲਿਆਓ ਕਿੱਥੇ ਹੈ, ਕਹਿਣ ਲੱਗੀ ਤੁਹਾਡੇ ਮੂੰਹ 'ਚ ਪਾਣੀ ਪਾ ਰਿਹਾ ਹੈ। ਫਿਰ ਤੀਸਰੇ ਦਾ ਨਾਮ ਲਿਆ, ਉਹ ਕਿੱਥੇ ਹੈ, ਉਹ ਕਹਿਣ ਲੱਗੀ ਤੁਹਾਡੇ ਪੈਰ ਦਬਾ ਰਿਹਾ ਹੈ। ਉਹ ਬੇਹੋਸ਼ੀ ਦੀ ਹਾਲਤ ਵਿੱਚ ਵੀ ਉੱਠ ਕੇ ਬੈਠ ਗਿਆ, ਕਹਿਣ ਲੱਗਾ ਜੇ ਸਾਰੇ ਇੱਥੇ ਨੇ ਤਾਂ ਦੁਕਾਨ 'ਤੇ ਕੌਣ ਹੈ, ਦੁਕਾਨ ਦਾ ਨਾਸ ਹੋ ਜਾਏਗਾ, ਦੁਕਾਨ ਤਬਾਹ ਹੋ ਜਾਏਗੀ। ਤੋ ਐਸੇ ਵਿਅਕਤੀ ਨੂੰ ਅੰਤ ਸਮੇਂ ਨਾਰਾਇਣ ਯਾਦ ਨਹੀਂ ਆਏਗਾ। ਨਾਰਾਇਣ ਤਾਂ ਉਹਨਾਂ ਲੋਕਾਂ ਨੂੰ ਯਾਦ ਆਏਗਾ ਜਿਹੜੇ ਨਾਰਾਇਣ ਲਈ ਅਭਿਆਸ ਕਰਨਗੇ। ਅੱਜ ਜੇ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰਦੇ ਹੋ, ਦਿਨ ਰਾਤ ਬਾਣੀ ਪੜ੍ਹੋ, ਕੁਝ ਲੋਕ ਕਹਿੰਦੇ ਨੇ ਮੇਰਾ ਜੀ ਮਨ ਨਹੀਂ ਜੁੜਦਾ, ਇਸ ਗੱਲ ਨੂੰ ਮੈਂ ਮੰਨਣ ਲਈ ਤਿਆਰ ਨਹੀਂ। ਮੈਂ ਕਹਿੰਦਾ ਤੁਸੀਂ ਜੋੜਨਾ ਨਹੀਂ ਚਾਹੁੰਦੇ ਤਾਂ ਨਹੀਂ ਜੁੜਦਾ। ਅੱਜ ਅਭਿਆਸ ਕਰਨਾ ਸ਼ੁਰੂ ਕਰਦੇ ਹੋ, ਤੁਹਾਡੇ 'ਚ ਕੋਈ ਵਿਅਕਤੀ 51 ਪਾਠ ਜਪਜੀ ਸਾਹਿਬ ਦੇ ਰੋਜ਼ਾਨਾ ਕਰਨ ਲੱਗ ਜਾਏ, ਔਰ 10 ਦਿਨਾਂ ਬਾਅਦ ਜੇ ਸੁੱਤਿਆਂ ਪਿਆ ਨਾ ਪਾਠ ਕਰੇ ਤਾਂ ਮੈਨੂੰ ਫੜ ਲਿਓ ਆਖ ਮੈਂ। ਸੁੱਤਾ ਵੀ ਪਾਠ ਕਰੀ ਜਾਏਗਾ, ਜਾਗਦਾ ਵੀ ਪਾਠ ਕਰੀ ਜਾਏਗਾ। ਜਿਹੜਾ ਅਸੀਂ ਕਹਿੰਦੇ ਮਨ ਨਹੀਂ ਜੁੜਦਾ, ਤਾਂ ਮਤਲਬ ਟਾਈਮ ਨਹੀਂ ਦਿੰਦੇ, ਸਾਡਾ ਧਿਆਨ ਨਹੀਂ ਹੈ। ਆਖਰੀ ਸਵਾਸ ਲਈ ਸਾਡਾ ਕੋਈ ਸੰਘਰਸ਼ ਨਹੀਂ। ਅਸੀਂ ਵਰਤਮਾਨ ਲਈ ਸੋਚਦੇ, ਭਵਿੱਖਤ ਲਈ ਇਹ ਸੋਚਦੇ ਕਿ ਧਨ ਆ ਜਾਏ, ਪਦਾਰਥ ਆ ਜਾਏ, ਮਕਾਨ ਬਣ ਜਾਏ, ਧਨ ਖਾਤਰ ਝੂਠ ਬੋਲਦੇ, ਧਨ ਖਾਤਰ ਉਹਨੂੰ ਪੈਦਾ ਕਰਨ ਲਈ ਅਨੇਕ ਤਰ੍ਹਾਂ ਦੇ ਗਲਤ ਕਰਮ ਵੀ ਕਰਦੇ ਕਿ ਮਿਲ ਜਾਏ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਸੰਤ ਦੀ ਗੱਲ ਕਰਦੇ ਨੇ। ਸੰਤ ਮਨੁੱਖਤਾ ਦੀ ਸਿਖਰ ਹੈ। ਸੰਤ ਸੱਤ ਤੋਂ ਪੈਦਾ ਹੁੰਦਾ। ਯਾਦ ਰੱਖਿਓ, ਤਿੰਨ ਸ਼ਬਦ ਨੇ, ਇੱਕ ਸੱਤ ਹੈ, ਪਹਿਲਾ ਸ਼ਬਦ ਹੈ ਸੁੱਤ, ਸੁੱਤ ਦਾ ਅਰਥ ਹੈ ਪੁੱਤਰ। ਦੂਸਰਾ ਸ਼ਬਦ ਹੈ ਸੱਤ, ਸੱਤ ਦਾ ਅਰਥ ਹੈ ਸੱਚ। ਅਤੇ ਤੀਸਰਾ ਸ਼ਬਦ ਹੈ ਸੰਤ। ਇਹਨਾਂ ਦੇ ਅੱਖਰ ਉਹੀ ਨੇ। ਸੁੱਤ ਨੂੰ ਵੀ ਸੱਸਾ ਅਤੇ ਤੱਤਾ ਲੱਗਦੇ ਨੇ, ਸੱਤ ਨੂੰ ਵੀ ਸੱਸਾ ਅਤੇ ਤੱਤਾ ਲੱਗਦੇ ਨੇ, ਸੰਤ ਨੂੰ ਵੀ ਸੱਸਾ ਅਤੇ ਤੱਤਾ ਦੋ ਹੀ ਅੱਖਰ ਲੱਗਦੇ। ਪਰ ਇਹਨਾਂ ਤਿੰਨਾਂ ਸ਼ਬਦਾਂ ਵਿੱਚ ਭੇਦ ਬੜਾ ਹੈ। ਸੁੱਤ ਦਾ ਅਰਥ ਪੁੱਤਰ ਹੈ, ਸੱਤ ਦਾ ਅਰਥ ਸੱਚ ਹੈ, ਸੰਤ ਦਾ ਅਰਥ ਸ਼ਾਂਤ ਆਤਮਾ ਹੈ, ਨਿਰਮਲ ਆਤਮਾ, ਪਵਿੱਤਰ ਆਤਮਾ। ਯਾਦ ਰੱਖੋ, ਸੁੱਤ ਤਾਂ ਸਾਰੇ ਹੀ ਹੁੰਦੇ ਨੇ। ਜਿਸ ਨੇ ਮਾਂ ਦੇ ਪੇਟ ਤੋਂ ਜਨਮ ਲਿਆ ਹੈ ਉਹ ਸੁੱਤ ਹੈ। ਪਰ ਸੁੱਤ ਆਪਣੇ ਜੀਵਨ ਵਿੱਚ ਕੀ ਕਰੇਗਾ, ਇਸ ਤੋਂ ਪਤਾ ਚੱਲੇਗਾ ਕਿ ਸੁੱਤ ਸੁੱਤ ਹੈ ਵੀ ਕਿ ਨਹੀਂ। ਜਨਮ ਲੈ ਕੇ ਤਾਂ ਸੁੱਤ ਹੋ ਗਿਆ। ਕਈ ਵਾਰ ਤੁਸੀਂ ਇਹ ਗੱਲ ਕਹਿੰਦੇ ਨਾ ਕਿ ਪੁੱਤਰ ਕਪੁੱਤਰ ਹੋ ਜਾਂਦੇ ਨੇ, ਮਾਂ ਬਾਪ ਦੀ ਸੇਵਾ ਨਾ ਕਰੇ, ਝੂਠ ਬੋਲੇ, ਗਲਤ ਤਰੀਕਿਆਂ ਨਾਲ ਧਨ ਕਮਾ ਕੇ ਲਿਆਏ, ਮਾਂ ਬਾਪ ਦੀ ਬਦਨਾਮੀ ਹੋਵੇ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਐਸਾ ਜ਼ਿਕਰ ਕਰਦੇ ਨੇ ਕਿ ਜੇ ਕੋਈ ਚੋਰੀ ਕਰਕੇ ਘਰ ਵਿੱਚ ਲੈ ਆਵੇ ਅਤੇ ਉਹ ਵਸਤੂ ਸਿਜਾਣੀ ਜਾਏ ਤਾਂ ਲੋਕ ਪਿੱਤਰਾਂ ਨੂੰ ਚੋਰ ਕਹਿੰਦੇ ਨੇ। ਅੱਗੇ ਵਸਤੂ ਸਿਜਾਣੀ ਹੈ, ਪਿੱਤਰੀ ਚੋਰ ਕਰੇ। ਵੱਡਿਆਂ ਨੂੰ ਕਹਿੰਦੇ ਨੇ ਚੋਰ ਨੇ, ਇਹਨਾਂ ਦੇ ਘਰ ਵਿੱਚ ਚੋਰੀ ਦੀਆਂ ਚੀਜ਼ਾਂ ਨੇ। चोरी करने वाला तो एक है ना, जिन्हें माता पिता ने कलंकित कर देता वो सुत नहीं है। सुत जे नाम जपे, सुत जोड़ेगा तो संसार न, क्योंकि माँ बाप ने आस भी यही रखी सुत तो। जो जननी गर्भ पालती सुत की कर आशा वड़ा हुए तन खाट दे कर भोग विलासा। माता पिता की आस भी यही है कि सुत कमा के ले आए। जेड़ा पुत धन कमादा है, माँ बाप कहने बड़ा चंगा है, बड़ा नेक है, बहुत कमाई करता है, एक पुत्र नाम जपदा है, उन्होंने कहने नलायक है, सारा दिन गुरुद्वारे बैठा रहता है, सारा दिन वेख लो कुछ ना कुछ बुड़बड़ाता रहता है, उन्हें कहने बाणी पढ़ता है, नाम जपदा है, चंगी गल है। कहने सारा दिन बस गुटका लेके बैठा रहेगा, सारा दिन वाहगुरु वाहगुरु करता रहेगा, ये नलायक है, कुछ करता नहीं है। माता पिता की दृष्टि विच ओ लायक है जो धन कमाता है, पर याद रखियो गुरु की दृष्टि विच ओ लायक है जो नाम कमाता है। गुरु की दृष्टि विच ते माता पिता की दृष्टि विच अंतर है। सुत धन कमा के लियाएगा, सुत मकान बना देगा, सुत कपड़े बना देवेगा, सुत गहने लै देवेगा, सुत चंगा होगा कार लै देगा, एयर कंडीशन कमरे बना देगा, मां बाप ने सुख दिया सहूलत पैदा कर देगा, पर किन्नी देर तक का शरीर तक का सुख है ना। जब शरीर छुट गया, ना गहने नाल जाए, ना एयर कंडीशन कमरा नाल जाए, ना कार जाए, ना धन जाए, ना कपड़े जाए, एक सुत है जो नाम जपता है, नाम जप के मंजिल ते पहुंच जाता है। जदों वो नाम जप के मंजिल ते पहुंचता है ते फिर बाणी ऐसे व्यक्तियों की गल कर दी कि हर का नाम हृदय नित ध्याई, संगी साथी सगल तराई, गुर मेरे संग सदा है नाले, सिमर सिमर ते सदा संभाले। फिर तुसी दसो सुत नाम जपण वाला चंगा होया कि धन कमाण वाला चंगा। नाम जपण वाला माता पिता का उधार कर दिता उसने, ते पैसे कमाण वाले ने तो धन ही कमा के दिता ना, बल्कि एहसान करते ने मां बाप के धन कमाण वाले सुत कि मैं तुहानू बैठा दिता हाँ। नाम जपण वाले कदे किसी ते एहसान नहीं करते, तो परोपकार करते चले जाते, कोई एहसान नहीं किसी ते करते चले जाओ। वो सुत तो एक दिन ऐसा आता है जो सत नाल जुड़ के संत बन जाते हैं। सत तो उन्होंने जन्म होता है, माता पिता तो जन्म होया वो सुत सन, सत तो जन्म होया वो संत बन गए। याद रखियो जो माता पिता तो जन्म होता है, मां ने उधर तो जन्म लेंदा है, तो परिवार प्रसन्न होता है, मित्र साख संबंधी प्रसन्न होंगे ने, पर जो सत तो जन्म लेंदा है फिर निरंकार प्रसन्न होता है। बाणी विच ऐसे जिक्र आया है कि 33 करोड़ देवते उदो फुल वरसाते हैं जब कोई सत तो जन्म लैके संत बनता है। संत बनना खरा कठिन है, लिबास अनेक लोग धारण करते हैं, और जिथे संत बैठ जाए, बाणी के ऐसे बचन ने जिथे बैठन साध जन सो थान सो हंदा, और सिमरन समर्थ अपना मिल से सब नंदा। और ऐसे बचन भी आए ने कि जो संत अपने मुख तो कह देता है, जो सोच लेता है वो हो जाता है, क्योंकि संत रब का प्यारा हो जाता है, जो उसके मुख चो वचन निकलता है निरंकार उसको मान लेता है, जो जो चित है साध जन सो लेता मान। तो सब सतगुरु पातशाह पावन बाणी विच ऐसे जिक्र करते हैं कि संत एक पवित्र आत्मा, निर्मल आत्मा, ईश्वर तक पहुंची हुई आत्मा, ईश्वर नाल अभेद आत्मा है, और मनुखता की शिखर है। तो जो जो उन्हां दी शरण पिच आउंदा है, जो जो शरण पर है साधु की, सो पार ग्रामी की है, संतन मिन अवर न दाता भी है। गुरु पातशाह पावन बाणी विच ऐसे वचन करदे ने, संत हमारी ओट सतानी, संत हमारा गहना, हम संतन स्वयं बन आई, पूर्व लिखिया पाई, त्यो मन तेरा भाई, संतन स्वयं मेरी लेवा देवी, संतन स्वयं व्यवहारा, संतन स्वयं हम लाह खाटिया, हर भक्त पड़े भंडारा, संतन मुख पूंजी सौंपी, तो उतरे मन का तोखा, धर्म राय अब कहाँ करे गो, जो फाटे सगलो लेखा। महानंद भय सुख पाया संतन के प्रसादे का नानक हर सिंह मन मान्या रंग रते में समा दे। संतन का दाना रूखा ते सर्व निदान ग्रह साकत शक्ति प्रकार ते बिखु समान। कहने लगे संतान के पास जाके रूखा भोजन भी मिल जाए उदे विच सारे खजाने आ जाते हैं, सब कुछ उदे विच आ जाता है। पर जे किसी नाम तो हीणे पुरुष के घर में छत्ती पदार्थ भी मिल जाए तो गुरु साहब कहते जहर ने। संतन का दाना रूखा ते सर्व निदान ग्रह साकत छत्ती प्रकार ते बिखु समान। संत जना का लुगरा ओढ़ नगर न हो। लुगरा लंगार शब्द न कपड़ा पाट गया तुम कहने लंगार ही हो गया। लुगरा लंगार शब्द तो लुगरा बनया पाटिया होया कपड़ा। संत जना ने पासों पाटिया कपड़ा भी प्राप्त हो जाए। बाणी कहती संत जना का लुगरा ओढ़ नगन न होई ते साकत सिरो पाओ रेशमी पैर तपतक होई। नाम तहीणे पुरुष के पास सिरो पाओ रेशमी सिरो पाओ। सिरो पाओ का अर्थ है जो सिर तो लैके पैरों तक कज दे। अज मैं कई बार हैरान हूं जो किसी स्थान पर जाइए लिफाफे में कुछ पा के कहने सिरो पाओ देंदे जी। असं लिफाफा की कजेगा जी? सिरो पाओ का मतलब है जो सिर तो लैके पैरों तक कज दे वो कजन। वो कपड़ा जिस नाल सिर तो लैके पैरों तक ढकया जाए उन्हू सिरो पाओ कहते। तो धन गुरु पातशाह कहें साकत सिरो पाओ रेशमी पैर तपत खोई। तो जो कोई संतान जुड़ता है तो संत विछड़िया मेले प्रभु हर दरगाह का बासीठ हर नाम मंत्र दृढ़ाइंदा कटे हो मैं रोग नानक सतगुर तिना मिलाया जिन तुरे पया संजोग। वो साधुओं नाल मिलता है ईश्वर बाणी मंग कर दी माधो साधु जन दे मिलाए। ऐ निरंकार साधुओं का मिलाप कर जदों साधु नाल मिलेगा तो फिर प्यारो संत संग अंतर प्रभ मीठा नाम प्रभु का लागा मीठा। रब का नाम मीठा लगेगा रब अंदर दिस जाएगा। और अफसोस इस गल का है कि कोई संत नूं पहचाने तां नहीं। संत नूं असीं पहचान नहीं सकते। संत लिबास मन लिया सी। मैं तो कई बार हैरान फलाने जी बड़े वड्डे संत। मैं क्या की वड्डे ने? उन्हां दा डेरा बहुत वड्डा है जी। डेरा वड्डा हो गया तो संत बन गया। कार वड्डी हो गई तो संत बन गया। दस भी पंजा सौ चेले हो गए तो संत बन गया। ऐसा भी नहीं है। संत तो वह है जिस भी ईश्वर नाल सांझ जुड़ गए। कोई संत रब का प्यारा सड़क के कंढे पर बैठा एक राजा रोजाना उतो गुजरता है। लोग आते ने संत को मत्था टेकते। राजे के मन में भी एक दिन आया कि साधु अपने घर ले जाके प्रसादा सिखाई। आके बेनती की महाराज मेरे घर में चरण पाओ मेरे घर में रहो प्रसादा छको। साधु ब्रह्म ज्ञानी राम का प्यारा संत जन उठ के तुर पाया कह लगा चल भाई हम असी तो उसनों संत मानते ना। असी एक बार कही तो दस बार जवाब देवे टालदा रहे लीला भार। असी कहने संत के पास टाइम ही नहीं है। पर जो उन्हें गल कही कि चलो जी छकाओ प्रसादा चलने तुहाडे घर तो राजे की जिहड़ी कच्ची शरदा सी ना टुट गई। यह भी कोई संत हो सकता है जिन्हों मैं एक बार कहा तो कहने लगा चलो ये संत नहीं। अपने घर में लै गया रात घर रखिया प्रसादा सिखाया चंगे बिस्तर सौन लई दिते। दिन चढ़िया उठिया राजा साधु ने अपना नितकर्म किया उठ के ईश्वर का नाम जपया उहदे च लीन रहा सारी रात। पर राजे ने अज मथा नहीं टेकिया। अगे सड़क तो लंघता सी सिर चुका के लंघता सी। अज जे घर आया साधु तो पहचान ना रही नमस्कार ना की। उल्टा साधु नूं कहण लगे महाराज मेरे ते तुहाडे विच तां कोई फर्क नहीं ना क्योंकि जो मैं खादा राती उही तुसीं खादा है। जिन्हां गदैलियां ते मैं सुत्ता उन्हां च तुसीं सुते हो। जिहड़े भोजन मैं करे ने उही तुसीं करे ने। उही सुख आराम तुसीं लिया है जो मैं लिया है। मेरे ते तुहाडे विच कोई फर्क नहीं है। साधु कहण लगा फर्क है। की फर्क है? कहण लगे मेरे नाल आ तैनूं दसदा। राजा तुर पिया थोड़ी दूर गया। राजा कहने दसो कहते होर अगे आ जा। करद्या 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 होर अगे होर अगे राजे दे राज की हद आ गई। कहने लगा मैं इस तो अगे नहीं जा सकता। क्यों? ਮੇਰੇ ਰਾਜ ਦੀ ਹੱਦ ਇੱਥੋਂ ਤੱਕ ਹੈ, ਮੇਰੇ ਤੁਹਾਡੇ ਵਿੱਚ ਫਰਕ ਕੀ ਹੈ ਤੁਸੀਂ ਮੈਨੂੰ ਦੱਸੋ। ਕਹਿਣ ਲੱਗੇ ਰਾਜਨ ਬਸ ਇਹੀ ਫਰਕ ਹੈ ਕਿ ਤੂੰ ਕਿਸੇ ਹੱਦਾਂ ਬੰਨਿਆਂ ਵਿੱਚ ਜਿਉਂਦਾ ਹੈ, ਸਾਡੀ ਕੋਈ ਹੱਦ ਨਹੀਂ ਹੈ ਤੇਰੇ ਤੇ ਸਾਡੇ ਵਿੱਚ ਇੰਨਾ ਫਰਕ ਹੈ, ਅਸੀਂ ਆਪਣੀ ਮੌਜ ਵਿੱਚ ਆ ਕੇ ਜਿੱਥੇ ਜੀ ਚਾਹੇ ਚਲੇ ਜਾਈਏ ਤੂੰ ਨਹੀਂ ਜਾ ਸਕਦਾ, ਅਸੀਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਸਕਦੇ ਤੂੰ ਨਹੀਂ ਕਰ ਸਕਦਾ, ਅਸੀਂ ਨੰਗੇ ਰਹਿ ਕੇ ਵੀ ਗੁਜ਼ਾਰਾ ਕਰ ਸਕਦੇ ਤੂੰ ਨਹੀਂ ਕਰ ਸਕਦਾ, ਤੇਰੇ ਤੇ ਸਾਡੇ ਵਿੱਚ ਇਹ ਅੰਤਰ ਹੈ। ਪਰਮਾ ਪੁਰਸ਼ ਹੁੰਦੇ ਸਨ ਸਾਡੇ ਸੇਵਾ ਪੰਥੀ ਸਾਧੂ, ਉਹਨਾਂ ਦੇ ਪਾਸ ਇੱਕ ਵਾਰ ਇੱਕ ਵਿਅਕਤੀ ਆ ਗਿਆ, ਆ ਕੇ ਮੰਜੇ ਤੇ ਬਰਾਬਰ ਰਹਿ ਗਿਆ। ਕਹਿਣ ਲੱਗਾ ਸੰਤ, ਉਹ ਕਹਿੰਦੇ ਭਾਈ ਉਹ ਸਾਹਮਣੇ ਪੈ ਰਿਹਾ, ਮੂਹੜਾ ਪਿਆ ਉਹਦੇ ਤੇ ਬਹਿ ਜਾ, ਆ ਫੁੜੀ ਵਿਸ਼ੀ ਪਈ ਉਹਦੇ ਤੇ ਬਹਿ ਜਾ, ਤੂੰ ਬਰਾਬਰ ਚੜ ਕੇ ਬਹਿ ਗਿਆ। ਤੇ ਤਰਕਬਾਜ ਲੋਕ ਹੁੰਦੇ ਨੇ, ਮੈਂ ਕਹਿਣ ਲੱਗਾ ਮੇਰੇ ਤੇ ਤੁਹਾਡੇ 'ਚ ਕੀ ਫਰਕ ਹੈ, ਉਹੀ ਹੱਥ ਪੈਰ ਮੇਰੇ ਨੇ, ਉਹੀ ਤੁਹਾਡੇ ਨੇ, ਉਹੀ ਕੱਪੜੇ ਮੈਂ ਪਹਿ ਰਹੇ ਨੇ, ਤੁਸੀਂ ਪਹਿ ਰਹੇ ਨੇ, ਭੋਜਨ ਮੈਂ ਖਾਂਦਾ ਤੁਸੀਂ ਖਾਂਦੇ ਹੋ, ਸੌਂਦਾ ਮੈਂ ਹਾਂ ਤੁਸੀਂ ਸੌਂਦੇ ਹੋ, ਕੰਮ ਮੈਂ ਕਰਦਾ ਤੁਸੀਂ ਵੀ ਕਰਦੇ ਹੋ। ਕਹਿਣ ਲੱਗੇ ਅੱਛਾ ਕੋਈ ਫਰਕ? ਕਹਿਣ ਲੱਗਾ ਨਹੀਂ। ਮਹਾਂਪੁਰਸ਼ਾਂ ਨੇ ਬਾਹੋਂ ਫੜ ਲਿਆ, ਗੁਰੂ ਕੇ ਦਰਬਾਰ ਵਿੱਚ ਲੈ ਗਏ। ਕਹਿਣ ਲੱਗੇ ਤੇਰੇ ਵਿੱਚ ਕੋਈ ਫਰਕ ਨਹੀਂ ਨਾ? ਕਹਿਣ ਲੱਗਾ ਨਹੀਂ। ਮਹਾਂਪੁਰਸ਼ਾਂ ਹੱਥ ਜੋੜ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੇ ਤੂੰ ਮੇਰੇ ਤੇ ਤਰੁੱਠਾ ਹੈ, ਮੇਰੇ ਤੇ ਮਿਹਰਬਾਨ ਹੈ, ਮੇਰੇ ਤੇ ਦਇਆ ਕਰਦਾ ਹੈ, ਤਾਂ ਮੈਂ ਇੱਕ ਮੰਗ ਤੇਰੇ ਤੋਂ ਕਰਦਾ ਕਿ ਮੇਰਾ ਬੇੜਾ ਗਰਕ ਕਰ ਦੇ। ਉਸ ਵਿਅਕਤੀ ਨੂੰ ਕਹਿਣ ਲੱਗੇ ਹੁਣ ਇਹ ਸ਼ਬਦ ਤੂੰ ਕਹਿ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ਜੋੜ ਕੇ ਜਿਵੇਂ ਮੈਂ ਕਹਿ। ਕੌਣ ਕਵੇ? ਸੁੱਖ ਤਾਂ ਮੰਗ ਸਕਦਾ ਹੈ ਪਰ ਬੇੜਾ ਗਰਕ ਹੋ ਜਾਏ ਮੇਰਾ, ਐਸਾ ਨਹੀਂ ਮੰਗ ਸਕਦਾ ਗੁਰੂ ਤੋਂ ਹੱਥ ਜੋੜ ਕੇ। ਇਹ ਤਾਂ ਸੰਤ ਹੀ ਹੈ ਜਿਸ ਨੂੰ ਪਤਾ ਕਿ ਮੇਰਾ ਬੇੜਾ ਮੇਰਾ ਨਹੀਂ, ਮੇਰਾ ਬੇੜਾ ਸੰਧਰਾਕਾਰ ਦਾ ਹੈ, ਤੂੰ ਆਪਣਾ ਬੇੜਾ ਕਿਵੇਂ ਗਰਕ ਕਰੇਗਾ? ਜਿਸ ਬੇੜੇ ਵਿੱਚ ਬੈਠਾ ਹਾਂ ਉਹ ਬੇੜਾ ਤੰਦਰੰਕਾਰ ਦਾ ਹੈ, ਮੇਰਾ ਤਾਂ ਹੈ ਹੀ ਕੁਝ ਨਹੀਂ। ਇਸ ਕਰਕੇ ਗੱਲ ਸੰਤ ਕਹਿ ਸਕਦਾ ਹੈ, ਸਧਾਰਨ ਵਿਅਕਤੀ ਨਹੀਂ ਕਹਿ ਸਕਦਾ। ਉਹ ਸੁੱਖ ਮੰਗੇਗਾ, ਬੇੜੇ ਦੀ ਸੁੱਖ ਮੰਗੇਗਾ, ਤੂੰ ਕਹੇਗਾ ਬੇੜਾ ਪਾਰ ਕਰਦੇ, ਗਰਕ ਕਰਦੇ ਨਹੀਂ ਕਹਿ ਸਕਦਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਆਪ ਸੰਤ ਦੀ ਗੱਲ ਕਰਦੇ ਆ ਐਸੇ ਸ਼ਬਦ ਕਹਿ ਰਹੇ ਨੇ, ਔਰ ਐਸਾ ਪਿਆਰੇ ਹੋ ਸੰਤ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਜਿਵੇਂ ਪਰ ਬ੍ਰਹਮ ਦੀ ਮਹਿਮਾ ਨਹੀਂ ਕਹੀ ਜਾ ਸਕਦੀ, ਇਵੇਂ ਸੰਤ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਆਪ ਪਿੱਛੇ ਪੜ੍ਹ ਕੇ ਆਉਣ, ਸੰਤ ਦੀ ਮਹਿਮਾ ਵੇਦ ਨਾ ਜਾਣਾ, ਜੇ ਤਾਂ ਸੁਣਿਆ ਤੇ ਤਾਂ ਬਖਿਆਨ ਹੈ, ਸਾਧ ਕੀ ਉਪਮਾ ਤ੍ਰਿਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾ ਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਜਿਵੇਂ ਰੱਬ ਦੀ ਮਹਿਮਾ ਨਹੀਂ ਕਹੀ ਜਾ ਸਕਦੀ, ਸੰਤ ਦੀ ਵੀ ਕਹੀ ਨਹੀਂ ਜਾ ਸਕਦੀ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਸਲੋਕ ਵਿੱਚ ਲਿਖਦੇ ਨੇ ਕਿ ਸੰਤ ਸਾਰਣ ਜੋ ਜਨ ਭਰੈ ਸੋ ਜਨ ਉਧਰਨ ਹਾਰ। ਜਿਹੜਾ ਵਿਅਕਤੀ ਸੰਤ ਦੀ ਸਰਣ ਵਿੱਚ ਆ ਜਾਂਦਾ ਹੈ ਉਹਦਾ ਸੰਸਾਰ ਸਾਗਰ ਤੋਂ ਉਤਾਰਾ ਪਾਰ ਉਤਾਰਾ ਹੋ ਜਾਂਦਾ, ਉਹ ਨਰਕ ਰੂਪ ਵਿੱਚ ਗੋਤੇ ਨਹੀਂ ਖਾਂਦਾ, ਉਹ ਸੰਸਾਰ ਸਾਗਰ ਤੋਂ ਵੱਧ ਜਾਂਦਾ ਹੈ। ਸਾਧੂ ਉਸ ਨੂੰ ਪਾਰ ਕਰ ਦਿੰਦਾ ਰੱਬ ਦੇ ਨਾਮ ਨਾਲ ਜੋੜ ਕੇ। ਅਤੇ ਜਿਹੜਾ ਸੰਤ ਦੀ ਨਿੰਦਾ ਕਰਦਾ ਹੈ ਉਹ ਅਗਲੀ ਪੰਕਤੀ 'ਚ ਕਹਿੰਦੇ ਹਨ,
ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ।
ਜਿਹੜਾ ਸੰਤ ਦੀ ਨਿੰਦਾ ਕਰਦਾ ਹੈ ਬਹੁਰ ਬਹੁਰ ਮੁੜ ਮੁੜ ਕੇ, ਅਵਤਾਰ ਦਾ ਭਾਵ ਹੈ ਔਤਰਣ ਕਰਨਾ, ਸੰਸਾਰ ਵਿੱਚ ਆਉਣਾ, ਤੋ ਮੁੜ ਮੁੜ ਕੇ ਸੰਸਾਰ ਵਿੱਚ ਜਨਮ ਲੈਂਦਾ ਹੈ, ਜਿਉਂਦਾ ਹੈ, ਫਿਰ ਮਰ ਜਾਂਦਾ, ਫਿਰ ਜਨਮ ਲੈਂਦਾ, ਫਿਰ ਜਿਉਂਦਾ, ਫਿਰ ਮਰ ਜਾਂਦਾ। ਪਰ ਐਸਾ ਨਹੀਂ ਕਿ ਉਹ ਮਨੁੱਖ ਬਣ ਕੇ ਸੰਸਾਰ 'ਤੇ ਆਉਂਦਾ ਹੈ, ਕਿਹੜੀਆਂ ਜਿਉਂਦਾ ਪ੍ਰਾਪਤ ਹੁੰਦੀਆਂ ਨੇ ਅਗਲੀਆਂ ਪੰਕਤੀਆਂ ਵਿੱਚ ਕਹਿ ਰਹੇ ਹਨ।
ਅਸ਼ਟਪਦੀ ਸੰਤ ਕੈ ਦੂਖਨ ਆਰ ਜਾ ਘਟੈ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਕੋਈ ਸੰਤਾਂ ਵਿੱਚ ਦੂਖਣ ਦੋਸ਼ ਆਰੋਪਣ ਕਰਦਾ ਹੈ, ਇਹਦਾ ਆਹ ਗੁਨਾਹ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਸਭ ਤੋਂ ਵੱਡੀ ਗੱਲ ਪਹਿਲੀ ਕੀ ਹੈ ਕਿ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਦੀ ਉਮਰ ਘੱਟ ਜਾਂਦੀ ਹੈ। ਅਗਲੀ ਪੰਕਤੀ ਵਿੱਚ ਕਹਿੰਦੇ ਨੇ
ਸੰਤ ਕਾ ਦੂਖਣ ਜਮ ਤੇ ਨਹੀਂ ਛੁਟੈ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਕਦੇ ਜਮਾਂ ਦੀ ਮਾਰ ਤੋਂ ਛੁੱਟ ਨਹੀਂ ਸਕਦਾ।
ਸੰਤ ਕੈ ਦੂਖਨ ਸੁੱਖ ਸਭ ਜਾਏ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਦੇ ਸਾਰੇ ਸੁੱਖ ਚਲੇ ਜਾਂਦੇ ਨੇ, ਸੁੱਖ ਖਤਮ ਹੋ ਜਾਂਦੇ ਨੇ, ਉਹਦੇ ਜੀਵਨ ਵਿੱਚ ਦੁੱਖ ਆ ਕੇ ਉਹਨੂੰ ਘੇਰ ਲੈਂਦੇ ਹਨ।
ਸੰਤ ਕੈ ਦੂਖਨ ਨਰਕ ਮਹਿ ਪਾਏ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ ਕਿ ਉਹ ਨਰਕਾਂ ਵਿੱਚ ਪੈਂਦਾ ਹੈ ਭਾਈ।
ਸੰਤ ਕੈ ਦੂਖਨ ਮਤ ਹੋਏ ਮਣੀਨ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਦੀ ਮਤ ਮੈਲੀ ਹੋ ਜਾਂਦੀ ਹੈ।
ਸੰਤ ਕੈ ਦੂਖਨ ਸੋ ਬਾਤ ਹੀਨ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਜਿਹੜਾ ਹੈ ਉਹਦੀ ਸੰਸਾਰ ਤੇ ਸੋਭਾ ਨਹੀਂ ਹੁੰਦੀ, ਸੋਭਾ ਤੋਂ ਵੀਣਾ ਹੋ ਜਾਂਦਾ ਹੈ, ਬਲਕਿ ਸੰਸਾਰ ਤੇ ਉਹਦੀ ਬਦਨਾਮੀ ਹੁੰਦੀ ਹੈ, ਲੋਕ ਉਹਨੂੰ ਬੁਰਾ ਕਹਿੰਦੇ ਹਨ।
ਸੰਤ ਕੇ ਹਤੇ ਕੋ ਰੱਖੇ ਨਾ ਕੋਏ।
ਸੰਤਾਂ ਦੇ ਹਤੇ ਨੂੰ, ਹਤੇ ਦਾ ਅਰਥ ਹੈ ਧਰਕਾਰਿਆ ਹੋਇਆ, ਜਿਹਨੂੰ ਸੰਤ ਜੋ ਜੋ ਸੰਤ ਸਰਾਪਿਆ ਸੀ ਫਿਰੈ ਭਵੰਦੇ, ਬਾਣੀ ਚ ਜ਼ਿਕਰ ਆਇਆ ਪੇੜ ਮਡਾਹੂ ਕੱਟਿਆ ਤੇ ਜਾਣ ਸੁਕੰਦੇ, ਓਏ ਲੋਚਣ ਉਹਨਾਂ ਗੁਣਾਂ ਨੂੰ, ਓਏ ਅਵਤਾਰ ਸੜੰਦੇ, ਓਏ ਵਿਚਾਰੇ ਕਿਆ ਕਰਾਂ ਜਾਂ ਭਾਗ ਤੁਰਮੰਦੇ। ਸੰਤ ਕੇ ਹੱਥੇ ਕੋ ਰੱਖਾ ਨਾ ਕੋਏ, ਜਿਹਨੂੰ ਸੰਤ ਨੇ ਤਰਖਾਰ ਦਿੱਤਾ ਉਹਦੀ ਕੋਈ ਰਖਵਾਲੀ ਨਹੀਂ ਕਰ ਸਕਦਾ। ਪਰ ਪਿਆਰਿਓ, ਮੈਂ ਆਪਣੀ ਅੱਖਾਂ ਨਾਲ ਐਸੇ ਕੌਤਕ ਦੇਖੇ ਨੇ। ਜਿੱਥੇ ਮੇਰਾ ਜਨਮ ਹੋਇਆ ਉੱਥੇ ਨਾਲ ਇੱਕ ਛੋਟਾ ਜਿਹਾ ਪਿੰਡ ਹੈ, ਉੱਥੇ ਇੱਕ ਮਹਾਂਪੁਰਸ਼ ਰਹਿੰਦੇ ਸਨ। ਉਹਨਾਂ ਦੇ ਪਾਸ ਕਿਸੇ ਨੇ ਬਾਹਰ ਖੜ ਕੇ ਮੱਥਾ ਟੇਕ ਕੇ ਤੇ ਸੁੱਖ ਸੁੱਖ ਲਈ, ਤੇ ਜਿਹੜੀ ਸੁੱਖ ਉਹਨੇ ਸੁੱਖੀ ਸੀ ਉਹ ਪੂਰੀ ਹੋ ਗਈ। ਪਰ ਪਿੰਡਾਂ ਵਿੱਚ ਵੱਡਾ ਪ੍ਰਸ਼ਾਦ ਹੁੰਦਾ, ਪਤਾਸੇ ਲੈ ਕੇ ਵੰਡਦੇ। ਉਹ ਵਿਅਕਤੀ ਪਤਾਸੇ ਪਾ ਕੇ ਪ੍ਰਾਂਤ ਵਿੱਚ ਲੈ ਆਇਆ ਤੇ ਆਪਣੇ ਵੱਲੋਂ ਉਹ ਸੰਤਾਂ ਨੂੰ ਦਿਖਾ ਕੇ ਵੰਡਣਾ ਚਾਹੁੰਦਾ ਸੀ ਕਿ ਮੈਂ ਪਤਾਸੇ ਵੰਡ ਰਿਹਾ। ਉਹ ਸਾਧੂ ਐਸੇ ਸਨ ਕਿ 24 ਘੰਟੇ ਹੀ ਆਪਣਾ ਦਰਵਾਜ਼ਾ ਭੇੜ ਕੇ ਰੱਖਦੇ ਸਨ, ਕੁੰਡਾ ਨਹੀਂ ਸਨ ਲਾਉਂਦੇ, ਪਰ ਤੁਸੀਂ ਜਿੰਨੇ ਮਰਜ਼ੀ ਧੱਕੇ ਮਾਰੀ ਜਾਓ ਭਿੜਿਆ ਹੋਇਆ ਦਰਵਾਜ਼ਾ ਹੀ ਨਹੀਂ ਖੁੱਲ੍ਹਦਾ ਸੀ, ਖਾਲੀ ਧੋਇਆ ਹੁੰਦਾ ਸੀ ਦਰਵਾਜ਼ਾ, ਉਹਨੂੰ ਕੁੰਡੀ ਕੋਈ ਨਹੀਂ ਲੱਗੀ ਹੁੰਦੀ ਸੀ, ਪਰ ਤੁਸੀਂ ਜਿਤਨੇ ਮਰਜ਼ੀ ਧੱਕੇ ਮਾਰੋ ਉਹ ਖੁੱਲ੍ਹਦਾ ਨਹੀਂ ਸੀ। ਇੰਨੀ ਬੰਦਗੀ ਵਾਲੇ ਉਹ ਸਾਧੂ ਸਨ, ਕਿਸੇ ਨਾਲ ਕੋਈ ਲਗਾਓ ਨਹੀਂ ਸੀ। ਭੋਜਨ ਪਿੰਡ ਚੋਂ ਆ ਜਾਂਦਾ, ਚੁੱਪ ਕਰਕੇ ਨਾਮ ਕਹਿ ਕੇ ਛੱਡ ਲੈਂਦੇ, ਕਿਸੇ ਨਾਲ ਕੋਈ ਲਗਾਓ ਨਹੀਂ, ਕਿਸੇ ਪਾਸ ਆਉਣਾ ਨਹੀਂ, ਕਿਸੇ ਪਾਸ ਜਾਣਾ ਨਹੀਂ, ਕੇਵਲ ਈਸ਼ਵਰ ਦਾ ਸਿਮਰਨ ਕਰਨਾ। ਜਦੋਂ ਉਹ ਉੱਥੇ ਧਰਮਸ਼ਾਲਾ ਦੇ ਉੱਪਰ ਖੜਾ ਹੋ ਕੇ ਪਤਾਸੇ ਵੰਡਣ ਲੱਗ ਪਿਆ ਤੇ ਸੰਤਾਂ ਉਹਨੂੰ ਦੋ ਤਿੰਨ ਵਾਰ ਕਿਹਾ, ਭਾਈ ਤੂੰ ਜਾ ਉਹ ਪਰੇ ਜਾ ਕੇ ਵੰਡਦੇ, ਬੱਚੇ ਰੌਲਾ ਪਾਉਂਦੇ ਨੇ, ਪਰੇ ਜਾ ਕੇ ਵੰਡ। ਹੁਣ ਬਚਨ ਨਾ ਮੰਨਿਆ, ਚੌਥੀ ਇੱਕ ਵਾਰ ਉਹ ਜਦੋਂ ਨਾ ਮੰਨਿਆ ਤੇ ਗੁੱਸੇ ਹੋ ਕੇ ਕਹਿਣ ਲੱਗੇ, ਜਾ ਦਫੇ ਹੋ ਪਰੇ ਉਸ ਵੰਡਦੇ ਪਤਾ ਕਮਲਾ ਜਿਹਾ ਕਰਦਾ ਕੀ ਫਿਰਦਾ। ਜਦੋਂ ਐਸੇ ਬਚਨ ਕਹਿ ਕੇ ਕਮਲਾ ਕਰਦਾ ਕੀ ਫਿਰਦਾ, ਪਾਗਲ ਹੋ ਗਿਆ। ਕਿੰਨੀ ਦੇਰ ਤੱਕ ਉਹ ਵਿਅਕਤੀ ਪਾਗਲ ਰਿਹਾ, ਪਰ ਕੱਪੜੇ ਤਨ ਦੇ ਪਾੜ ਲਏ, ਲੋਕਾਂ ਦੇ ਘਰਾਂ ਵਿੱਚ ਟੁੱਕਰ ਮੰਗ ਮੰਗ ਕੇ ਖਾਂਦਾ ਫਿਰਦਾ ਪਾਗਲ, ਕੋਈ ਕਿਸੇ ਨਾਲ ਗੱਲ ਨਹੀਂ, ਕੋਈ ਇਸ਼ਨਾਨ ਨਹੀਂ, ਕੱਪੜੇ ਗੰਦੇ ਭੈੜੇ। ਇੱਕ ਦਿਨ ਕਈ ਸਾਲ ਗੁਜ਼ਰ ਜਾਣ ਦੇ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਕੋਈ ਬੰਦਗੀ ਕਰਨ ਵਾਲੀ ਬੀਵੀ, ਜਿਹੜੀ 40-45 ਸਾਲ ਦੀ ਉਮਰ ਤੋਂ ਉੱਪਰ ਲੰਘੀ, ਉਹ ਮਹਾਂਪੁਰਸ਼ਾਂ ਦੇ ਚਰਨਾਂ ਚ ਆ ਗਈ, ਮਹਾਰਾਜ ਇਹ ਹੁਣ ਮੰਜੇ 'ਚ ਪੈ ਗਿਆ ਹੈ, ਇਹਨੇ ਗਲਤੀ ਕੀਤੀ ਹੈ, ਆਪ ਜੀ ਦਾ ਬਚਨ ਨਹੀਂ ਮੰਨਿਆ, ਇਸ ਦਾ ਕਸੂਰ ਵੀ ਕੀ ਹੈ, ਇਹਨੇ ਸੁੱਖ ਸੁੱਖੀ ਸੀ ਇਹ ਆ ਕੇ ਪਤਾਸੇ ਵੰਡਣ ਲੱਗਿਆ, ਆਪ ਜੀ ਨੇ ਕਿਹਾ ਇਹਨੇ ਮੰਨਿਆ ਨਹੀਂ, ਇਹਨਾਂ ਕਸੂਰ ਹੈ, ਤੋ ਆਪ ਇਹਦੇ 'ਤੇ ਬਖਸ਼ਿਸ਼ ਕਰ ਦਿਓ ਅਤੇ ਰਾਜ਼ੀ ਹੋ ਜਾਏ। ਅਤੇ ਐਡੀ ਕੁ ਛੋਟੀ ਸੀ ਹੱਥ ਵਿੱਚ ਮੰਜੇ ਤੋਂ ਗੇੜਾ ਕੱਢਿਆ, ਗੇੜਾ ਕੱਢ ਕੇ ਪਾਵੇ ਨਾਲ ਮਾਰੀ ਅਤੇ ਗਾਲ ਕੱਢੀ, ਕਹਿੰਦੇ ਪੁੱਤਾਂ ਦਾ ਇਹਦੇ ਕੋਲ ਕੀ ਕੰਮ ਹੈ, ਕੋਈ ਦਵਾਈ ਨਹੀਂ, ਕੋਈ ਟੀਕਾ ਨਹੀਂ, ਕੋਈ ਇਲਾਜ ਨਹੀਂ, ਬਿਲਕੁਲ ਉਹ ਵਿਅਕਤੀ ਨਾ ਮਰਨਾ ਠੀਕ ਹੋ ਗਿਆ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸੰਤ ਕੇ ਹੱਥੇ ਕੋ ਰੱਖਾ ਨਾ ਕੋਏ, ਕੋਈ ਵਿਅਕਤੀ ਸੰਤ ਦੇ ਸਰਾਪੇ ਹੋਏ ਨੂੰ, ਸੰਤ ਦੇ ਤਰਕਾਰੇ ਹੋਏ ਨੂੰ, ਰੱਖ ਨਹੀਂ ਸਕਦਾ। ਅਗਲੀ ਪੰਕਤੀ ਚ ਕਹਿੰਦੇ ਹਨ,
ਸੰਤ ਕੈ ਦੁਖ ਨ ਥਾਨ ਕਸ਼ਟ ਹੋਏ।
ਸੰਤਾਂ ਦੇ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਜਿਸ ਜਗ੍ਹਾ ਤੇ ਬੈਠਦਾ ਹੈ ਉਹ ਜਗ੍ਹਾ ਵੀ ਭ੍ਰਸ਼ਟ ਹੋ ਜਾਂਦੀ ਹੈ।
ਸੰਤ ਕਿਰਪਾਲ ਕਿਰਪਾ ਜੇ ਕਰੈ।
ਜੇ ਕੋ ਸੰਤ ਕਿਰਪਾਲੂ ਹੋ ਕੇ ਕਿਰਪਾ ਕਰ ਦੇਣ ਸਤਿਗੁਰੂ ਪਾਤਸ਼ਾਹ ਕਹਿੰਦੇ ਐਸੇ ਵਿਅਕਤੀ ਤੇ,
ਨਾਨਕ ਸੰਤ ਸੰਗ ਨਿੰਦਕ ਪੀਤਰੈ।
ਫਿਰ ਸੰਤ ਦੀ ਸੰਗਤ ਵਿੱਚ ਜਾ ਕੇ ਨਿੰਦਾ ਕਰਨ ਵਾਲਾ ਵੀ ਸਤਿਗੁਰੂ ਜੀ ਕਹਿੰਦੇ ਤਰ ਜਾਂਦਾ ਹੈ।
ਸੰਤ ਕੇ ਦੁਖ ਨ ਤੇ ਮੁਖ ਪਵੈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦਾ ਸੰਤਾਂ ਦੇ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਦਾ ਮੁੱਖ ਭਵੈ, ਈਸ਼ਵਰ ਵੱਲੋਂ ਮੁੱਖ ਪਹੁੰਚ ਜਾਂਦਾ ਹੈ, ਉਹ ਨਿਰੰਕਾਰ ਦਾ ਨਾਮ ਨਹੀਂ ਜਪ ਸਕਦਾ।
ਸੰਤਨ ਕੈ ਦੁਖ ਨ ਕਾਗ ਜਿਉ ਲਵੈ।
ਤੇ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਜਿਵੇਂ ਕਾਂ ਕੁਰਲਾਉਂਦਾ ਰਹਿੰਦਾ, ਸਾਰਾ ਦਿਨ ਰੌਲਾ ਪਾਉਂਦਾ ਰਹਿੰਦਾ, ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਵਿਅਕਤੀ ਵੀ ਕਾਗ ਵਾਂਗੂ ਲਵੈ, ਬੋਲਦਾ ਰਹਿੰਦਾ, ਕਾਂ ਵਾਂਗ ਰੌਲਾ ਪਾਉਂਦਾ ਰਹਿੰਦਾ ਹੈ।
ਸੰਤਨ ਕੈ ਦੁਖ ਨ ਸਰਪ ਜੋਣ ਪਾਏ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਸੱਪ ਦੀ ਜੂਨ ਵਿੱਚ ਪੈਂਦਾ ਹੈ, ਸਤਿਗੁਰੂ ਜੀ ਕਹਿੰਦੇ ਹਨ ਭਾਈ।
ਸੰਤ ਕੈ ਦੁਖ ਨ ਤ੍ਰਿਗ ਜੋਣ ਕਿਰਮਾਏ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਤ੍ਰਿਗ ਟੇਢੀਆਂ ਜੂਨਾਂ ਵਿੱਚ ਪੈਂਦਾ ਹੈ, ਕਿਰਮ ਆਦਿਕ ਜੀਵਾਂ ਦੀ ਜੂਨਾਂ ਵਿੱਚ ਪੈ ਜਾਂਦਾ ਹੈ।
ਸੰਤਨ ਕੈ ਦੁਖ ਨ ਤ੍ਰਿਸ਼ਨਾ ਮਹਿ ਜਲੈ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ, ਸੰਤਾਂ ਨੂੰ ਬੁਰਾ ਕਹਿ ਕੇ ਉਹਨਾਂ ਦੀ ਨਿੰਦਾ ਕਰਨ ਵਾਲਾ ਵਿਅਕਤੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ।
ਸੰਤ ਕੈ ਦੁਖ ਨ ਸਭ ਕੋ ਛਲੈ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੂੰ ਸਭ ਕੋ ਛਲੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨੂੰ ਸਾਰੇ ਛਲ ਲੈਂਦੇ ਹਨ।
ਸੰਤ ਕੈ ਦੁਖ ਨ ਤੇਜ ਸਭ ਜਾਏ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਨਾਲ ਉਹਦਾ ਸਾਰਾ ਤੇਜ ਪ੍ਰਤਾਪ ਨਸ਼ਟ ਹੋ ਜਾਂਦਾ ਹੈ।
ਸੰਤ ਕੈ ਦੁਖ ਨ ਨੀਚ ਨੀਚਾਏ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਜਿਹੜਾ ਹੈ ਉਹ ਨੀਚ ਨੀਵਾਂ ਹੈ, ਨੀਚਾਂ ਤੋਂ ਵੀ ਨੀਚ ਆਏ ਨੀਚ ਹੈ, ਸੂਰਜ ਕਹਿੰਦੇ ਹਨ।
ਸੰਤ ਦੁਖੀ ਕਾ ਥਾਉ ਕੋ ਨਾਹੀ।
ਸੰਤਾਂ ਵਿੱਚ ਸੰਤਾਂ ਨੂੰ ਦੁੱਖ ਦੇਣ ਵਾਲਾ, ਸੰਤਾਂ ਦਾ ਦੁਖੀ, ਸੰਤਾਂ ਦੀ ਨਿੰਦਾ ਕਰਨ ਵਾਲਾ ਵਿਅਕਤੀ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਦਾ ਕੋਈ ਟਿਕਾਣਾ ਨਹੀਂ ਹੈ, ਕੋਈ ਜਗ੍ਹਾ ਉਸ ਨੂੰ ਚੱਲਦੀ ਨਹੀਂ ਹੈ।
ਨਾਨਕ ਸੰਤ ਭਾਵੈ ਤਾਂ ਕੋਈ ਪੀ ਗਤ ਪਾਹੇ।
ਜੇ ਉਹ ਸੰਤਾਂ ਨੂੰ ਭਾ ਜਾਏ, ਚੰਗਾ ਲੱਗੇ, ਸੰਤਾਂ ਦੀ ਕਿਰਪਾ ਹੋ ਜਾਏ ਤਾਂ ਉਸ ਵਿਅਕਤੀ ਨੂੰ ਵੀ ਮੁਕਤੀ ਮਿਲ ਜਾਂਦੀ ਹੈ।
ਸੰਤ ਕਾ ਨਿੰਦਕ ਮਹਾ ਅਤਤਾਈ।
ਸੰਤਾਂ ਦੀ ਨਿੰਦਾ ਕਰਨ ਵਾਲਾ ਵਿਅਕਤੀ ਮਹਾ ਅਤਤਾਈ, ਬਹੁਤ ਵੱਡਾ ਪਾਪੀ ਹੈ, ਸਤਿਗੁਰੂ ਜੀ ਕਹਿੰਦੇ ਹਨ।
ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ।
ਇੱਕ ਖਿਨ ਵਾਸਤੇ ਵੀ ਸੰਤਾਂ ਦਾ ਨਿੰਦਕ ਕਿਤੇ ਟਿਕਣਾ ਨਹੀਂ ਪਾਉਂਦਾ, ਸਤਿਗੁਰੂ ਜੀ ਕਹਿ ਰਹੇ ਹਨ ਭਾਈ।
ਸੰਤ ਕਾ ਨਿੰਦਕ ਮਹਾ ਹਤਿਆਰਾ।
ਹਤਿਆਰਾ ਹੁੰਦਾ ਹੱਤਿਆ ਕਰਨ ਵਾਲਾ, ਕਿਸੇ ਨੂੰ ਮਾਰਨ ਵਾਲਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਸੰਤ ਦੀ ਨਿੰਦਾ ਕਰਦਾ ਹੈ ਉਹ ਮਹਾਂ ਹਥਿਆਰਾ, ਬਹੁਤ ਵੱਡਾ ਹਥਿਆਰਾ ਹੈ, ਜਿਵੇਂ ਕੋਈ ਗਊ ਦੀ ਹੱਤਿਆ ਕਰ ਦੇਵੇ ਐਸਾ ਨਿੰਦਾ ਕਰਨ ਵਾਲਾ ਹੈ। ਜਿਹੜੇ ਕਰਮ ਮੰਨੇ ਗਏ ਕਿ ਇਹਦੀ ਹੱਤਿਆ ਨਹੀਂ ਕਰਨੀ, ਬ੍ਰਾਹਮਣ ਦੀ ਹੱਤਿਆ, ਗਊ ਦੀ ਹੱਤਿਆ, ਕੰਨਿਆਂ ਦੀ ਹੱਤਿਆ, ਐਸੀਆਂ ਹੱਤਿਆ ਵਿਵਰਜਿਤ ਨੇ। ਹਥਿਆਰਾ ਵੈਸੇ ਮਾੜਾ ਹੈ, ਕਿਸੇ ਨੂੰ ਮਾਰਨ ਵਾਲਾ, ਕੁਟਕੁਟ ਜੀਆਂ ਖਾਵਣੇ ਬੱਗੇ ਨਾ ਕਈ ਹਨ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੰਤਾਂ ਦੀ ਨਿੰਦਾ ਕਰਨ ਵਾਲਾ ਮਹਾਂ ਹਥਿਆਰਾ, ਬਹੁਤ ਵੱਡਾ ਹੱਤਿਆ ਕਰਨ ਵਾਲਾ ਹੈ।
ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
ਤੇ ਸੰਤਾਂ ਦੀ ਨਿੰਦਾ ਕਰਨ ਵਾਲਾ ਵਿਅਕਤੀ ਪਰਮੇਸ਼ਵਰ ਵੱਲੋਂ ਮਾਰਿਆ ਸਰਾਪਿਆ ਹੋਇਆ ਹੈ।
ਸੰਤ ਕਾ ਨਿੰਦਕ ਰਾਜ ਤੇ ਹੀਨ।
ਸੰਤਾਂ ਦੀ ਨਿੰਦਾ ਕਰਨ ਵਾਲਾ ਵਿਅਕਤੀ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ, ਉਹ ਰਾਜ ਤੋਂ ਵੀ ਹੀਣਾ ਹੋ ਜਾਂਦਾ ਹੈ।
ਸੰਤ ਕਾ ਨਿੰਦਕ ਦੁਖੀਆ ਅਰ ਦੀਨ।
ਸੰਤਾਂ ਦੀ ਨਿੰਦਾ ਕਰਨ ਵਾਲਾ ਹਮੇਸ਼ਾ ਦੁਖੀ ਰਹਿੰਦਾ ਹੈ ਅਤੇ ਦੀਨ ਆਜਤ ਭਿਖਾਰੀ ਵਰਗਾ ਜੀਵਨ ਬਤੀਤ ਕਰਦਾ ਹੈ।
ਸੰਤ ਕੇ ਨਿੰਦਕ ਕੋ ਸਰਬ ਰੋਗ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਤ ਦੀ ਨਿੰਦਾ ਕਰਨ ਵਾਲੇ ਵਿਅਕਤੀ ਨੂੰ ਸਾਰੇ ਰੋਗ ਆ ਕੇ ਵਿਆਪਦੇ ਹਨ।
ਸੰਤ ਕੇ ਨਿੰਦਕ ਕੋ ਸਦਾ ਬਿਜੋਗ।
ਸੰਤਾਂ ਦੀ ਨਿੰਦਾ ਕਰਨ ਵਾਲਾ ਵਿਅਕਤੀ ਸਦੀਵ ਕਾਲ, ਸਤਿਗੁਰੂ ਜੀ ਕਹਿੰਦੇ ਨੇ, ਝੁਰਦਾ ਰਹਿੰਦਾ ਹੈ।
ਸੰਤ ਕੀ ਨਿੰਦਾ ਦੁਖ ਮੈਂ ਦੁਖ।
ਵੱਡੇ ਦੋਸ਼ਾਂ ਵਿੱਚੋਂ ਕੋਈ ਵੱਡਾ ਦੋਸ਼ ਹੈ, ਵੱਡਾ ਗੁਨਾਹ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਭਾਈ ਸੰਤ ਦੀ ਨਿੰਦਾ ਕਰਨੀ ਵੱਡਾ ਗੁਨਾਹ ਹੈ। ਬਾਣੀ ਚ ਐਸਾ ਜ਼ਿਕਰ ਆਇਆ ਹੈ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸ ਕਾ ਪਤਨ ਹੋਏ। ਪਤਨ ਹੋਣ ਦਾ ਅਰਥ ਹੈ ਗਿਰ ਜਾਣਾ। ਜੇ ਕੋਈ ਰਾਜਾ ਹੈ ਗਿਰ ਜਾਏਗਾ ਆਪਣੇ ਰਾਜ ਤੋਂ, ਜੇ ਕੋਈ ਤਪਸਵੀ ਹੈ ਉਸਦਾ ਤਪ ਖੀਣ ਹੋ ਜਾਏਗਾ। ਪਤਨ ਇਸ ਤਰ੍ਹਾਂ ਕਹਿੰਦੇ ਨੇ ਜਿਵੇਂ ਕੋਈ ਮਾਤਾ ਦੇ ਗਰਭ ਵਿੱਚ ਬੱਚਾ ਹੋਏ ਅਤੇ ਜਦੋਂ ਉਹ ਗਿਰ ਜਾਏ ਤਾਂ ਲੋਕ ਕਹਿੰਦੇ ਨੇ ਪਤਨ ਹੋ ਗਿਆ। ਨਿੰਦਾ ਕਰਨ ਵਾਲੇ ਦਾ ਪਤਨ ਹੁੰਦਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੱਡਾ ਕੋਈ ਦੋਸ਼, ਵੱਡਾ ਕੋਈ ਗੁਨਾਹ ਹੈ ਇਹ ਸੰਤ ਕੀ ਨਿੰਦਾ। ਦੋਖ ਮੈਂ ਦੋਖ, ਗੁਨਾਹਾਂ ਵਿੱਚੋਂ ਵੱਡਾ ਗੁਨਾਹ ਹੈ ਸੰਤ ਦੀ ਨਿੰਦਾ ਕਰਨਾ।
ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ।
ਸਤਿਗੁਰੂ ਜੀ ਕਹਿੰਦੇ ਨੇ ਜੇ ਸੰਤ ਨੂੰ ਭਾ ਜਾਏ, ਉਹਦੀ ਮੌਜ ਹੋ ਜਾਏ, ਤਾਂ ਐਸੇ ਵਿਅਕਤੀ ਜਦੋਂ ਉਹ ਸੰਤ ਦੀ ਸੰਗਤ ਵਿੱਚ ਆ ਕੇ ਆਪਣੇ ਔਗੁਣਾਂ ਨੂੰ ਬਖਸ਼ਾ ਲੈਂਦਾ ਹੈ ਤਾਂ ਉਸ ਦੀ ਮੁਕਤੀ ਵੀ ਹੋ ਜਾਂਦੀ ਹੈ।
ਸੰਤ ਕਾ ਦੁਖੀ ਸਦਾ ਅਪਵਿੱਤ।
ਸੰਤਾਂ ਦਾ ਦੁਖੀ, ਉਹਨਾਂ ਦੀ ਨਿੰਦਾ ਕਰਨ ਵਾਲਾ, ਉਹਨਾਂ ਨੂੰ ਬੁਰਾ ਕਹਿਣ ਵਾਲਾ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸਦਾ ਹੀ ਅਪਵਿੱਤਰ ਹੈ, ਉਹ ਪਵਿੱਤਰ ਨਹੀਂ ਹੋ ਸਕਦਾ।
ਸੰਤ ਕਾ ਦੁਖੀ ਕਿਸਾ ਕਾ ਨਹੀਂ ਮਿੱਤ।
ਸੰਤ ਦਾ ਦੁਖੀ ਕਿਸੇ ਦਾ ਮਿੱਤਰ ਨਹੀਂ ਹੈ। ਜਿਹੜਾ ਸੰਤ ਨੂੰ ਬੁਰਾ ਕਹਿੰਦਾ ਹੈ ਉਹ ਸੰਸਾਰੀ ਜੀਵਾਂ ਦਾ ਮਿੱਤਰ ਕਿਵੇਂ ਹੋ ਸਕਦਾ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਕਿਸੇ ਦਾ ਮਿੱਤਰ ਨਹੀਂ ਹੈ।
ਸੰਤ ਕੇ ਦੁਖੀ ਕੋ ਡਾਣ ਲਾਗੈ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਨੂੰ ਡੰਨ ਲੱਗਦਾ ਹੈ। ਇਹ ਡੰਨ ਜਿਹੜਾ ਨਾ ਜੀ, ਇਹ ਕਈ ਤਰ੍ਹਾਂ ਦਾ ਗਿਣਿਆ ਗਿਆ ਹੈ। ਦੇਵ ਦੰਡ, ਪਿੱਤਰ ਦੰਡ, ਤੋਂ ਐਸੇ ਕਈ ਚਾਰ ਤਰ੍ਹਾਂ ਦਾ ਦੰਡ ਮੰਨਿਆ ਗਿਆ ਹੈ। ਚਾਰੇ ਤਰ੍ਹਾਂ ਦੀ ਸਜ਼ਾ ਉਹਨੂੰ ਪ੍ਰਾਪਤ ਹੁੰਦੀ ਹੈ ਜਿਹੜਾ ਸੰਤਾਂ ਦੀ ਨਿੰਦਾ ਕਰਦਾ ਹੈ, ਸੰਤਾਂ ਵਿੱਚ ਕੋਈ ਦੂਸ਼ਣ ਆਰੋਪਣ ਕਰਦਾ ਹੈ।
ਸੰਤ ਕੇ ਦੁਖੀ ਕੋ ਸਭ ਤਿਆਗੈ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ, ਸੰਤਾਂ ਨੂੰ ਦੁੱਖ ਦੇਣ ਵਾਲਾ, ਸੰਤਾਂ ਦਾ ਦੁਖੀ ਨੂੰ ਸਾਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਤਿਆਗ ਦਿੰਦੇ ਹਨ।
ਸੰਤ ਕਾ ਦੁਖੀ ਮਹਾ ਅਹੰਕਾਰੀ।
ਸੰਤਾਂ ਦਾ ਦੁਖੀ, ਸੰਤਾਂ ਦੀ ਨਿੰਦਾ ਕਰਨ ਵਾਲਾ, ਉਹਨਾਂ ਚ ਦੂਸ਼ਣ ਰੋਕਣ ਵਾਲਾ ਵੱਡਾ ਅਹੰਕਾਰੀ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਸੰਤ ਕਾ ਦੁਖੀ ਸਦਾ ਬੇਕਾਰੀ।
ਐਸਾ ਵਿਅਕਤੀ ਜੋ ਸੰਤਾਂ ਦਾ ਦੁਖੀ ਹੈ, ਉਹਨਾਂ ਚ ਦੂਸ਼ਣ ਰੋਪਣ ਕਰਦਾ ਹੈ, ਉਹ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸਦਾ ਹੀ ਵਿਕਾਰਾਂ ਨਾਲ ਭਰਿਆ ਹੋਇਆ ਪੁਰਸ਼ ਹੈ।
ਸੰਤ ਕਾ ਦੁਖੀ ਜਨਮੈ ਮਰੈ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ ਤੋਂ ਵੱਡਾ ਦੁੱਖ ਹੈ ਜਨਮ ਤੇ ਮੌਤ ਦਾ। ਬਾਣੀ ਨੇ ਐਸੇ ਵਚਨ ਕਹੇ ਨੇ ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸਭ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਆਪ ਕਹਿੰਦੇ ਨੇ ਜਿਹੜਾ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਦਾ ਹੈ ਉਹ ਜਨਮੈ ਮਰੈ, ਜਨਮਦਾ ਤੇ ਮਰ ਜਾਂਦਾ। ਭਾਵ ਜਨਮਾਂ ਜਨਮਾਂਤਰਾਂ ਦੇ ਚੱਕਰ ਵਿੱਚ ਐਸਾ ਵਿਅਕਤੀ ਪਿਆ ਰਹਿੰਦਾ ਹੈ।
ਸੰਤ ਕੀ ਦੁੱਖ ਨਾ ਸੁਖ ਤੇ ਤਰੈ।
ਤੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਉਹ ਸੁੱਖਾਂ ਤੋਂ ਟਲ ਜਾਂਦਾ, ਉਹਨੂੰ ਕਦੇ ਸੁੱਖ ਨਹੀਂ ਆਉਂਦੇ, ਉਹਦੇ ਜੀਵਨ ਵਿੱਚ ਹਮੇਸ਼ਾ ਦੁਖੀ ਰਹਿੰਦਾ ਹੈ।
ਸੰਤ ਕੇ ਦੁਖੀ ਕੋ ਨਾਹੀ ਠਾਓ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਨੂੰ ਕੋਈ ਜਗ੍ਹਾ ਚੱਲਦੀ ਨਹੀਂ, ਕੋਈ ਉਹਦਾ ਟਿਕਾਣਾ ਨਹੀਂ, ਕਿਤੇ ਉਹ ਟਿਕ ਨਹੀਂ ਸਕਦਾ, ਕੋਈ ਉਸਦੀ ਬਾਂਹ ਨਹੀਂ ਫੜਦਾ। ਸੰਤ ਕੇ ਦੁਖੀ ਕੋ ਨਾਹੀ ਠਾਓ ਅਗਲੀ ਪੰਕਤੀ 'ਚ ਕਹਿੰਦੇ ਹਨ
ਨਾਨਕ ਸੰਤ ਪਾਵੈ ਤਾਂ ਲੈ ਮਿਲਾਏ।
ਜੇ ਉਹ ਵਿਅਕਤੀ ਸੰਤਾਂ ਨੂੰ ਭਾ ਜਾਏ, ਉਹਨਾਂ ਦੇ ਮਨ ਦੀ ਮੌਜ ਆ ਜਾਏ, ਤਾਂ ਐਸੇ ਵਿਅਕਤੀ ਨੂੰ ਵੀ ਉਹ ਰੱਬ ਨਾਲ ਮਿਲਾ ਦਿੰਦੇ। ਨਹੀਂ ਤਾਂ ਪਿਆਰਿਓ, ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ, ਉਹਨਾਂ ਦੀ ਆਗਿਆ 'ਚ ਨਾ ਰਹਿਣ ਵਾਲੇ ਵਿਅਕਤੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਆਪ ਸੁਣ ਕੇ ਹੀ ਆਏ ਕਿੰਨੇ ਪ੍ਰਮਾਣ ਗੁਰੂ ਪਾਤਸ਼ਾਹ ਨੇ ਦਿੱਤੇ ਨੇ। ਐਸੇ ਮਹਾਂਪੁਰਸ਼ ਇੱਕ ਨਗਰ 'ਚ ਦੋ ਮਹਾਂਪੁਰਸ਼ ਰਹਿੰਦੇ, ਯਥਾਰਥ ਇਹ ਠੀਕ ਸਾਖੀ ਹੈ, ਘੜੀ ਕੜਾਈ ਨਹੀਂ ਹੈ। ਇੱਕ ਬੰਦਗੀ ਕਰਨ ਵਾਲੇ ਸਨ, ਉਹਨਾਂ ਦੇ ਮੈਂ ਵੀ ਦਰਸ਼ਨ ਕੀਤੇ ਨੇ, ਜਿਹਨਾਂ ਨਾਲ ਇਹ ਘਟਨਾ ਵਾਪਰੀ ਉਹਨਾਂ ਦੇ ਮੈਂ ਦਰਸ਼ਨ ਨਹੀਂ ਕੀਤੇ। ਉਹ ਜਿਹੜੇ ਨਗਰ ਵਿੱਚ ਰਹਿੰਦੇ ਇੱਕ ਤਾਂ ਬੰਦਗੀ ਕਰਨ ਵਾਲੇ ਸਨ, ਉਹਨਾਂ ਦੀ ਤੁਹਾਨੂੰ ਮੈਂ ਅੱਗੇ ਵੀ ਇੱਕ ਦਿਨ ਸਾਖੀ ਸੁਣਾਈ ਸੀ ਕਿ ਸਿਵੀਆਂ ਬਠਿੰਡੇ ਦੇ ਲਾਗੇ ਇੱਕ ਨਗਰ ਹੈ, ਉੱਥੇ ਰਹਿੰਦੇ ਸਨ। ਉਹ ਜਿਹੜਾ ਦੂਜਾ ਸਾਧੂ ਨਗਰ 'ਚ ਰਹਿੰਦਾ ਸੀ, ਉਹ ਚਾਹੁੰਦਾ ਸੀ ਬੰਦਗੀ ਤਾਂ ਕਰਦਾ ਨਹੀਂ ਸੀ ਕਿ ਲੋਕਾਂ 'ਚ ਮੇਰੀ ਵਾਹਵਾ ਹੋ ਜਾਏ, ਇਸ ਕਰਕੇ ਕਈ ਉਹ ਐਸੇ ਕਰਮ ਕਰਦਾ ਰਹਿੰਦਾ ਜਿਹਦੇ ਨਾਲ ਲੋਕ ਉਹਦੀ ਜੈਕਾਰ ਕਰਦੇ। ਇੱਕ ਦਿਨ ਉਹਨੇ ਭੰਡਾਰਾ ਕੀਤਾ ਬਹੁਤ ਵੱਡਾ, ਤਾਂ ਸੰਤ ਮਹਾਂਪੁਰਸ਼ਾਂ ਨੂੰ ਜਾ ਕੇ ਕਹਿਣ ਲੱਗਿਆ ਵੀ ਤੁਸੀਂ ਉੱਥੇ ਆਉਣਾ ਹੈ। ਉਹ ਅੱਗੋਂ ਬੋਲਣ ਲੱਗ ਪਏ, ਬਹੁਤ ਕੁਝ ਉਹਨੂੰ ਕਿਹਾ ਅਤੇ ਉਹਨਾਂ ਨੂੰ ਕੀ ਕਹਿੰਦਾ ਉਹ ਸਾਧੂ ਜਿਹੜਾ ਭੰਡਾਰਾ ਕਰਨ ਵਾਲਾ ਸੀ, ਕਹਿੰਦਾ ਸਾਰਾ ਸਾਰਾ ਦਿਨ ਹੀ ਖੜਿਆ ਰਹਿੰਦਾ ਤੂੰ, ਕਦੇ ਤਾਂ ਠੀਕ ਬੋਲ ਪਿਆ ਕਰ। ਤੋ ਮਹਾਂਪੁਰਸ਼ ਕਹਿਣ ਲੱਗੇ ਚੰਗਾ ਭਾਈ, ਜੇ ਸੜਿਆ ਤਾਂ ਸੜਿਆ ਹੀ ਸਹੀ, ਸੜਿਆ ਹੀ ਹੋ ਜੂਗਾ। ਉਹ ਉੱਥੋਂ ਚੱਲ ਪਿਆ, ਹਾਏ ਮੱਚ ਗਿਆ, ਹਾਏ ਸੜ ਗਿਆ, ਹਾਏ ਮੱਚ ਗਿਆ, ਹਾਏ ਸੜ ਗਿਆ। ਹੁਣ ਪਿੰਡ ਦੇ ਉੱਥੇ ਭੰਡਾਰਾ ਕਰਨਾ ਹੈ, ਪਿੰਡ ਦੇ ਉਹ ਇਸ ਤਰ੍ਹਾਂ ਕਰੀ ਜਾ ਰਹੇ, ਲੋਕ ਉਹਦੇ 'ਤੇ ਪਾਣੀ ਪਾਉਣ ਲੱਗ ਪਏ, ਕੋਈ ਸ਼ਾਂਤੀ ਆ ਜਾਏ, ਕੋਈ ਸ਼ਾਂਤੀ ਨਹੀਂ। ਗੱਲ ਦਾ ਭੇਦ ਖੁੱਲਿਆ ਕਿ ਉਹਨਾਂ ਸੰਤਾਂ ਦੇ ਪਾਸ ਗਿਆ ਸੀ, ਐਸੇ ਐਸੇ ਬਚਨ ਹੋਏ, ਉਹਨਾਂ ਨੇ ਆਹ ਸਭ ਕਹਿ ਦਿੱਤਾ। ਲੋਕ ਉਹਨਾਂ ਸੰਤਾਂ ਕੋਲ ਇਕੱਠੇ ਹੋ ਕੇ ਕਹਿ ਕਹਿੰਦੇ ਮਹਾਰਾਜ ਨੂੰ ਬਖਸ਼ ਦਿਓ। ਕਹਿਣ ਲੱਗੇ ਨਗਰ 'ਚੋਂ ਚਲਿਆ ਜਾਏ, ਫਿਰ ਬਖਸ਼ਿਆ ਜਾਏਗਾ। ਚਲਿਆ ਗਿਆ, ਕਿੰਨੀ ਦੇਰ ਤੱਕ ਉਹ ਨਗਰ ਤੋਂ ਬਾਹਰ ਗਿਆ। ਜਦੋਂ 20-25 ਸਾਲ ਬਾਅਦ ਮੁੜਿਆ, ਫਿਰ ਉਹਨੇ ਸੋਚਿਆ ਭੁੱਲ ਗਏ ਹੋਣਗੇ ਜਾਂ ਚਲੇ ਗਏ ਹੋਣਗੇ ਸੰਸਾਰ ਤੋਂ। ਆ ਕੇ ਉਹਨਾਂ ਦੇ ਚਰਨਾਂ 'ਚ ਆ ਕੇ ਕਹਿਣ ਲੱਗਾ, ਉਹ ਸ਼ਬਦ ਫਿਰ ਵੀ ਉਹ ਵੈਸੇ ਹੀ ਨੇ, ਕਹਿਣ ਲੱਗਾ ਸਾਦਾ ਹੁਣ ਤਾਂ ਬਖਸ਼ ਦੇ। ਕਹਿਣ ਲੱਗੇ ਤੂੰ ਬਖਸ਼ ਦੇ ਕਹਿੰਦਾ ਹੈ, ਤੈਨੂੰ ਤਾਂ ਅੱਜ ਰਾਤੀ ਅਗਨ ਬੋਟ 'ਤੇ ਚੜ੍ਹਾ ਦੇਣਾ। ਰਾਤ ਨੂੰ ਸਰੀਰ ਛੱਡਿਆ ਅਤੇ ਮਰ ਗਿਆ। ਸੱਚੇ ਸੰਤ ਕਿਰਪਾ ਕਰ ਦੇਵੇ ਤਾਂ ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ, ਜੇ ਉਹ ਭਾਵੇ ਸੰਤ ਨੂੰ ਤਾਂ ਫਿਰ ਰੱਬ ਨਾਲ ਵੀ ਮਿਲਾ ਦਿੰਦੇ ਨੇ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਾਵਨ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵੱਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਤਿਖਾਰੀ ਜਾਣ ਕੇ ਮਾਫ਼ ਕਰਨੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਮਜਾਈਏ ਲੋਕ ਸੁਖੀਏ, ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਤਰੈ, ਸੰਤ ਕੇ ਦੁਖੀ ਕੌ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।